निरंजन है गुरु नानक, धार के मूरत है जग आयो। लोक सुनयो पर लोक सुनयो, बिर लोक सुनयो सब दर्शन पायो। संगत पारे उतारन को गुरु नानक साहिब पंथ चलायो। वाहे गुरु श्री गुरु नानक साहिब, धार के मूरत है जग आयो। पाद करो गुरुदेव को बंदन, वाहे गुरु मुख माने अचारी। दोए कर जोर करो चरणा पर, जाऊं सदा गुरु को बिरहारी। पान सुने उपमा गुर की, गुर मूरत ध्यान हृदय में तारी। वाहे गुरु श्री गुरु नानक साहिब, सेवक सारण गरी दरबारी। डंडौत बंदन अनक बार, सर्व कला समरथ। दोलन ते राख प्रभु नानक दे कर हाथ। ज्ञान अंजन गुर दिया, अज्ञान अंधेर विनाश। हर कृपा ते संत भेटिया, नानक मन परगास। जय शास्त्र खाट पिंग किरण चढ़ जाए। अंध लखै बदरो सुने, जो काल कृपा कराए। गुरु नानक पुरुषोत्तम परम परावर नाथ, जुगल चरण वंदना तर पर तर पर नाथ। गुरु नानक सुख सिंध को हाथ जोर प्रणाम, जिस कारण ते बढ़ अगी पाव है गात विश्राम।
सतनाम श्री वाहे गुरु साहिब जीओ। राग तनासरी महला पंजवा, एक ओंकार सतगुर प्रसाद। हा हा प्रभ राख ले हो, हम ते पिछु ना होए मेरे स्वामी। कर कृपा अपना नाम दे हो। हा हा प्रभ राख ले हो, हम ते पिछु ना होए मेरे स्वामी। कर कृपा अपना नाम दे हो। राव अग्नि कुटुंब साकर संसार, परम हो अज्ञान अंधार। ऊंच नीच सुख दुख, प्राप से नाही तृष्णा भूख। मन वासना रच बिखै ब्याद, पंच दूत संग महा असाद। जी जहान प्राण धन तेरा, नानक जान सदा हर मेरा। जी जहान प्राण धन तेरा, नानक जान सदा हर मेरा।
करुणा निदान दीना बंधु, पथ पावन जगत गुरु निरंजनी जोत। धन धन साहिब श्री गुरु नानक देव जी महाराज। धन धन साहिब श्री गुरु गोबिंद सिंह साहिब जी महाराज। धन धन साहिब श्री गुरु ग्रंथ साहिब जी महाराज जी की महान बख्शिश कृपालता का सदका आप सारिया संतान सतगुरु जी के पावन चरणों में दर्शनी भेटा अर्पण तो बाद बड़े सत्कार सहित नमस्कार करके गुरु की संगत में सज के बड़े प्यार सत्कार के सहित गुरु के कीर्तनियां परसों और ਈਸ਼ਰ ਸਿੰਘਾਂ ਪਾਸੋਂ ਔਰ ਗਿਆਨੀ ਤਰਸੇਮ ਸਿੰਘ ਜੀ ਤੋਂ ਬੜੇ ਚਾਰ ਦੇ ਨਾਲ ਚੱਲ ਰਹੀ ਲੜੀਵਾਰ ਜੋ ਵਿਚਾਰ ਹੈ ਸਰਵਣ ਕਰਦੇ ਆ ਰਹੇ ਸੀ। ਅੱਜ ਦੀ ਬਾਣੀ ਵਿੱਚ ਇਹ ਦਰਸਾਇਆ ਗਿਆ ਕਿ ਸਾਡਾ ਜੋ ਸਰੀਰ ਜਾਂ ਸਰੀਰ ਦੇ ਸੰਬੰਧਿਤ ਜਿੰਨੇ ਵੀ ਕਾਰਜ ਹਨ ਇਹ ਆਤਮਾ ਦੀ ਸੱਤਾ ਦੁਆਰਾ ਹੀ ਮਾਨਸਕਾਰ ਪਾ ਰਹੇ ਹਨ। ਜਦੋਂ ਆਤਮਾ ਸਰੀਰ ਦਾ ਪ੍ਰਯੋਗ ਕਰ ਜਾਂਦੀ ਹੈ ਤੇ ਸਰੀਰ ਦਾ ਵੀ ਕੋਈ ਮੁੱਲ ਕੀਮਤ ਨਹੀਂ ਰਹਿੰਦਾ, ਇਹ ਵੀ ਮਿੱਟੀ ਬਣ ਜਾਂਦੀ ਹੈ, ਸਾਰੀ ਉਹਦੀ ਸੱਤਿਆ ਨਾਲ ਹੀ ਹੈ। ਇਹ ਵਿਚਾਰ ਚੱਲ ਰਹੇ ਸੀ। ਸੋ ਆਓ ਹੁਣ ਕੁਝ ਸਮਾਂ ਹੋਰ ਗੁਰਬਾਣੀ ਦੀ ਵਿਚਾਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਦੀ ਬਾਣੀ ਵਿੱਚੋਂ ਸਰਵਣ ਕਰਕੇ ਸਮਾਂ ਸਫਲ ਬਣਾਈਏ। ਹਜ਼ੂਰ ਗਰੀਬ ਨਿਵਾਜ ਆਪ ਸਾਰੀਆਂ ਸੰਗਤਾਂ ਦੇ ਭਲੇ ਵਾਸਤੇ ਉਪਦੇਸ਼ ਬਖਸ਼ਿਸ਼ ਕਰਦੇ ਹਨ, ਸੁਣੀਏ ਹਜ਼ੂਰ ਕਿਰਪਾ ਕਰ ਰਹੇ ਹਨ।
ਰਾਗ ਧਨਾਸਰੀ ਮਹੱਲਾ ਪੰਜਵਾ।
ਰਾਗ ਧਨਾਸਰੀ ਹੈ ਇੱਥੇ ਗੱਗੇ ਨੂੰ ਕੜਿਆ ਕੱਲਾ ਰਾਗ ਹੋਵੇ, ਰਾਗ ਫਿਰ ਮੋਹ ਦਾ ਬਚ ਪਿਆ, ਪਰ ਇੱਥੇ ਔਂਕੜਿਆ ਇਹ ਰਾਗ ਦਾ ਬਚ ਪਿਆ, ਧਨਾਸਰੀ ਰਾਗ ਹੈ। ਪੰਜਵੇਂ ਸਤਿਗੁਰੂ ਜੀ ਕਿਰਪਾਲਤਾ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਥੇ ਵਸਤੂ ਨਿਰਦੇਸ਼ ਮੰਗਲਾ ਚਰਨ ਹੈ, ਵਾਹਿਗੁਰੂ ਪਰਮੇਸ਼ਰ ਇੱਕ ਹੈ, ਓਅੰਕਾਰ ਮੰਗਲ ਸਰੂਪ ਹੈ, ਪ੍ਰਕਾਸ਼ ਰੂਪ, ਲੋਕ ਪਰਲੋਕ ਵਿੱਚ ਰੱਖਿਆ ਕਰਨ ਵਾਲਾ, ਯੋਗੀਆਂ ਦੇ ਹਿਸਾਬ ਨਾਲ ਪ੍ਰਾਣਾਂ ਨੂੰ ਦਸ ਦੁਆਰ ਲੈ ਜਾਣ ਵਾਲਾ, ਭਗਤੀ ਵਾਲੇ ਜਿਹੜੇ ਆ ਉਹਨਾਂ ਦੇ ਹਿਰਦੇ ਅੰਦਰ ਸਰਵ ਰੂਪ ਦੀ ਪ੍ਰਾਪਤੀ ਦਾ ਕਾਰਨ ਔਰ ਨਿਰਗੁਣ ਵਿੱਚ ਅਭਿਰਤਾ ਦੇਣ ਵਾਲਾ ਹੈ, ਸਤਿ ਸਿੱਤ ਆਨੰਦ ਸਰੂਪ ਔਰ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਉਸਦੀ ਪ੍ਰਾਪਤੀ ਹੁੰਦੀ ਹੈ।
ਹਾ ਹਾ ਪ੍ਰਭ ਰਾਖ ਲੇ ਹੋ।
ਜਦੋਂ ਕੋਈ ਇਨਸਾਨ ਦੁਖੀ ਹੁੰਦਾ ਉਹਦੀ ਰਸਨਾ ਤੋਂ ਹਾਏ ਸ਼ਬਦ ਨਿਕਲਦਾ। ਆਮ ਜਿਹੜੇ ਦੁਨਿਆਵੀ ਲੋਕ ਹੈ, ਹਾਏ ਮਾਤਾ ਹਾਏ ਪਿਤਾ, ਉਹ ਐਸਾ ਆਚਾਰਦੇ ਜਿੱਥੇ ਅਕਾਲ ਪੁਰਖ ਦੇ ਚਰਣਾਂ 'ਚ ਹੈ ਕਿ ਅਸੀਂ ਮਨ ਕਰਕੇ ਵੀ ਧਨ ਕਰਕੇ ਵੀ ਬਾਣੀ ਕਰਕੇ ਵੀ ਸਰੀਰ ਕਰਕੇ ਪਾਤਸ਼ਾਹ ਦੁਖੀ। ਆ ਹਾ ਸਾਡੀ ਜਿਹੜੀ ਮਨ ਦੀ ਅਵਸਥਾ ਉਹ ਦੁੱਖਾਂ ਦੇ ਵਿੱਚ ਵਰਲਾਪ ਕਰ ਰਹੀ ਹੈ। ਹਾਏ ਹਾਏ ਹੇ ਪਰਮੇਸ਼ਰ, ਕਿਰਪਾ ਕਰੋ ਸਾਨੂੰ ਇਹਨਾਂ ਪੰਜਾਂ ਵਿਕਾਰਾਂ ਤੋਂ ਰੱਖ ਲੈਣਾ ਕਰੋ। ਸਾਡੀ ਜਿਹੜੀ ਜੀਵਨ ਦੀ ਨੌਕਾ ਹੈ ਉਹ ਸੰਸਾਰ ਸਮੁੰਦਰ ਦੇ ਵਿੱਚ ਡੁੱਬਦੀ ਜਾ ਰਹੀ ਹੈ, ਇਸ ਬੇੜੀ ਨੂੰ ਬੰਨੇ ਲਾ ਦੇਣਾ ਕਰੋ।
ਹਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦੇ ਹੋ।
ਇਹ ਮੇਰੇ ਸਵਾਮੀ ਨਾਥ ਮਾਲਕ, ਆਪਣੇ ਤੌਰ ਤੇ ਅਸੀਂ ਬਹੁਤ ਤਰ੍ਹਾਂ ਦੇ ਯਤਨ ਕਰ ਰਹੇ ਹਾਂ, ਤੂੰ ਆਪਣੇ ਜੀਵਨ ਨੂੰ ਸੁਧਾਰਨ ਵਾਸਤੇ ਕੋਈ ਯਤਨ ਸਫਲਤਾ ਵਾਲਾ ਨਹੀਂ ਹੋ ਰਿਹਾ, ਕਿਉਂਕਿ ਮ੍ਰਿਗ ਪ੍ਰੇਗ ਪਤੰਗ ਹਰਨ ਪ੍ਰੇਗ ਪੌੜਾ ਹੈ, ਪਤੰਗਾ ਉਹ ਅਕੜਿਆ ਕੁੰਚਰ ਹਾਥੀ। ਮ੍ਰਿਗ ਪ੍ਰੇਗ ਪਤੰਗ ਇਹਨਾਂ 'ਚ ਇੱਕ ਇੱਕ ਦੋਸ਼ ਹੈ, ਹਾਥੀ ਹੈਗਾ ਤੇ ਇਹ ਇੱਕ ਇੱਕ ਦੋਸ਼ ਕਰਕੇ ਮਰ ਰਹੇ ਆ। ਕੁੰਚ ਏਕ ਦੋਸ਼ ਵਿਨਾਸ਼ ਨਸ਼ੀ ਵੀ ਕਰ ਪੰਚ ਰੋਗ ਅਸਾਧ ਜਮ ਹੈ ਆ ਕੀ ਇੱਕ ਆਸ। ਬੰਦੇ ਦੇ ਵਿੱਚ ਪੰਜੇ ਦੋਸ਼ ਇਕੱਠੇ ਹੈ ਤੇ ਜਿੰਨਾ ਚਿਰ ਇਹਨਾਂ ਦੀ ਨਿਵਰਤੀ ਨਹੀਂ ਹੁੰਦੀ ਦੂਰ ਨਹੀਂ ਹੁੰਦੇ ਇਹਦੇ ਬਚਾਅ ਦੀ ਕੋਈ ਆਸ ਕਿਵੇਂ ਕੀਤੀ ਜਾ ਸਕਦੀ। ਇਹ ਗਰੀਬ ਨਿਵਾਜ ਇਹ ਵੀ ਹੈ ਤਾਂ ਅਸੂਰੀ ਦੈਂਤ ਸ਼ਕਤੀਆਂ ਬਾਰੇ ਨਾਲ ਵੀ ਬਹੁਤ ਹੈ ਜਿੰਨਾ ਚਿਰ ਦੈਵੀ ਸ਼ਕਤੀਆਂ ਬਲਵਾਨ ਨਹੀਂ ਹੁੰਦੀਆਂ ਤੇ ਦੈਂਤ ਸ਼ਕਤੀਆਂ ਜਿਹੜੀਆਂ ਉਹ ਦੈਵ ਸ਼ਕਤੀਆਂ ਨੂੰ ਦਬਾਉਂਦੀਆਂ। ਕਈ ਵਾਰੀ ਦੈਂਤਾਂ ਨੇ ਦੇਵਤਿਆਂ ਤੋਂ ਰਾਜ ਹੋਇਆ ਕਈ ਵਾਰੀ ਉਹ ਦੁਰਗਾ ਚੰਡੀ ਦੀ ਸ਼ਰਨ ਵਿੱਚ ਗਏ ਕਈ ਵਾਰੀ ਵਿਸ਼ਨੂੰ ਦੀ ਸ਼ਿਵ ਦੀ ਸ਼ਰਨ ਲਈ ਕਈ ਵਾਰੀ ਡਾਇਰੈਕਟ ਅਕਾਲ ਪੁਰਖ ਦੇ ਚਰਨਾਂ ਦੀ ਬੇਨਤੀ ਕੀਤੀ। ਜਿਸ ਤਰ੍ਹਾਂ ਦਾ ਸਮਾਂ ਬਣਿਆ ਇਸ ਤਰ੍ਹਾਂ ਜਿਹੜੇ ਪੰਜ ਵਿਕਾਰ ਹੈ ਇਹ ਵੀ ਦੈਂਤ ਹੈ ਬਹੁਤ ਵੱਡੇ ਭੂਤ ਹੈ ਜਿਹਨਾਂ 'ਤੇ ਆਮ ਜਿਹੜੇ ਭੂਤ ਕੱਢਣ ਵਾਲੇ ਆ ਇਹ ਫਾਂਡੇ ਛਾਂਡੇ ਕਰਦੇ ਆ। ਇਹਨਾਂ ਪੰਜਾਂ ਕਾਮ ਕ੍ਰੋਧਾਂ 'ਤੇ ਉਹਨਾਂ 'ਤੇ ਵੀ ਫਾਂਡੇ ਜਿਹੜੇ ਆ ਉਹ ਚੱਲਦੇ ਨੇ। ਇਸ ਵਾਸਤੇ ਤਾਂ ਸਤਿਗੁਰੂ ਜੀ ਕਿਰਪਾ ਕਰੇ ਫਿਰ ਇਹ ਭਾਈ ਕਾਬੂ ਹੋਣ ਵਾਲੇ ਆ ਜਿਹੜੇ ਫਨੀਅਰ ਨਾ ਗਿਆ ਪੂਰਾ ਇਹ ਯੋਗੀ ਮੰਤਰੀ ਹੋਵੇ ਉਹ ਇਹਨਾਂ ਨੂੰ ਫਿਰ ਕੀਰਦਾ ਅਤੇ ਪਟਾਰੀ 'ਚ ਪਾਉਂਦਾ ਅਤੇ ਜੇ ਮੰਤਰੀ ਹੋਏ ਉੱਠਣਿਆ ਤਾਂ ਨਾਗੀ ਲੱਗਿਆ ਜਾਵੇ। ਜੇ ਮੰਤਰੀ ਹੁਣ ਸੁਣਿਆ ਦਾ ਮੰਤਰ ਜਾਣਦਾ ਹੋਰ ਦੇਸ਼ ਨਾਗ ਜਾਂ ਹੋਰ ਜਿਹੜੇ ਫਨੀਅਰ ਨਾਗ ਉਹਨਾਂ ਨੂੰ ਕਾਬੂ ਨਹੀਂ ਕਰੇਗਾ। ਇਸ ਤਰ੍ਹਾਂ ਜਿਹੜੇ ਕੱਚੇ ਗੁਰੂ ਆ ਉਹ ਟੋਇਆਂ ਦੇ ਮੰਤਰੀਆਂ ਦੀ ਨਿਆਏ ਆ ਉਹ ਜਿਹੜੇ ਪੰਜ ਵਿਕਾਰ ਹੈ ਹੜੱਪੇ ਸੱਪ ਉਹ ਆਪਣੇ ਅੰਦਰੋਂ ਕਾਬੂ ਨਹੀਂ ਕਰ ਸਕੇ ਅਤੇ ਜਿਹੜੇ ਉਹਨਾਂ ਦੇ ਚੇਲੇ ਚਾੜੜੇ ਆ ਉਹਨਾਂ ਦੇ ਕਾਬੂ ਕਰਨ ਤੋਂ ਕੀ ਕੋਈ ਸੰਭਾਵਨਾ ਆਸ ਹੋ ਸਕਦੀ ਹੈ। ਇਸ ਵਾਸਤੇ ਤਾਂ ਹੀ ਪੂਰੇ ਗੁਰੂ ਦੀ ਲੋੜ ਹੈ। ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਐਸੇ ਜੋ ਸਮਰੱਥ ਗੁਰੂ ਹਨ ਪਾਤਸ਼ਾਹ ਕਹਿੰਦੇ ਹਨ ਅਤੇ ਕਿਸ਼ੂ ਨਾ ਹੋਏ ਮੇਰੇ ਸਵਾਮੀ ਇਹ ਮੇਰੇ ਸਵਾਮੀ ਮਾਲਕ ਇਹਨਾਂ ਦੇ ਵਚਨ ਦਾ ਪਾਤੋਂ ਕਿਸ਼ੂ ਥੋੜ੍ਹਾ ਮਾਤਰ ਵੀ ਅਪਾਪ ਨਹੀਂ ਹੋ ਸਕਦਾ। ਪਾਤ ਜੀ ਕਿਰਪਾ ਕਰ ਦੇਣਾ ਕੋਈ ਕਿ ਆਪਣੇ ਆਪਾਂ ਪਾਪ ਹੋਏ ਘੰਟੇ ਜਿਹੜੇ ਦਾ ਸ਼ਬਦ ਹੈ ਜਾਂ ਬੀਨ ਵੱਜਦੀ ਹੈ ਅਤੇ ਜਾਂ ਬੀਣਾ ਵੱਜਦੀ ਹੈ ਜਾਂ ਉਹ ਘੜੇ 'ਤੇ ਗਲਤਾਂ ਗਾਦ ਖੁੰਝਾਉਂਦੇ ਹੈ ਪਰ ਉਹ ਕੰਨਾਂ ਜੇ ਸੁਣ ਦਾ ਵਿਸ਼ਾ ਇਸੇ ਵਿੱਚ ਉਹਦੀ ਮ੍ਰਿਤੂ ਹੁੰਦੀ ਹੈ ਉਹਨੂੰ ਸ਼ਿਕਾਰੀ ਫੜ ਕੇ ਜਿਸ ਤਰ੍ਹਾਂ ਉਹਦੇ ਨਾਲ ਦੁਰਵਿਵਹਾਰ ਕਰਦੇ ਹਨ। ਮਰਿਆ ਭਰਿੰਦ ਭੌੜਾ ਜਿਹੜਾ ਉਹ ਫੁੱਲ ਦੇ ਉੱਤੇ ਬਹਿ ਕੇ ਸੁਗੰਧੀ ਲੈਂਦਾ ਰਹਿੰਦਾ ਡੋਲੀ ਦੇ ਵਿੱਚ ਵੜ ਜਾਂਦਾ ਜਿਵੇਂ ਜਿਵੇਂ ਸੂਰਜ ਛੁੱਪਣ ਦੇ ਨੇੜੇ ਜਾਂਦਾ ਛੁੱਪ ਜਾਂਦਾ ਡੋਲੀ ਬੰਦ ਹੋ ਜਾਂਦੀ ਹੈ ਬਸ ਉਹ ਨਾਸਾਂ ਸੁਗੰਧੀ ਦਾ ਲੈਣ ਦਾ ਸੁਭਾਅ ਆ ਵਿੱਚੇ ਘੁੱਟ ਹੋ ਕੇ ਮਰ ਜਾਂਦਾ। ਪਤੰਗ ਦੀਵਾ ਬਲ ਦਾ ਬਲਬ ਜਗਦਾ ਪਤੰਗੇ ਆ ਜਾਂਦੇ ਆ ਉਹ ਦੀਵੇ ਦੀ ਲਾਟ ਕੇ ਉਹਨਾਂ ਨੂੰ ਦੇਖਣ ਦਾ ਸੁਭਾਅ ਆ ਉਹਨੂੰ ਸੁੰਘਣ ਦਾ ਸੀ ਉਹ ਦੇਖਣ ਦਾ ਬਸ ਉਹ ਲਾਟ ਵੱਲ ਦੌੜਦਾ ਇਹ ਨਹੀਂ ਪਤਾ ਮੇਰੀ ਜ਼ਿੰਦਗੀ ਦਾ ਅੰਤ ਹੋ ਜਾਣਾ ਉੱਥੇ ਸੜ ਕੇ ਮਰ ਜਾਂਦਾ। ਮੱਛੀ ਆ ਉਹਨੂੰ ਮੂੰਹ ਦਾ ਸੁਆਦ ਹੈ ਦੇਖੋ ਕਿੱਡੇ ਵੱਡੇ ਸਮੁੰਦਰ ਜਾਂ ਦਰਿਆ 'ਚ ਰਹਿੰਦੀ ਹੈ ਕੁੰਡੀ ਨੂੰ ਬੁਰਾ ਘਾਟਾ ਲਾਉਂਦੇ ਹੈ ਪਾਰੀ ਸੁੱਟਦੇ ਹੈ ਮੂੰਹ ਦੇ ਸਵਾਦ ਵਿੱਚ ਕੁੰਡੀ ਨੂੰ ਮੂੰਹ ਪਾਉਂਦੀ ਆਟੇ ਦੇ ਸਵਾਦ ਦੇ ਉਹ ਤੁਣਕਾਂ ਮਾਰਦੇ ਅਤੇ ਸੰਘ ਵਿੱਚ ਫਿਰ ਜਾਂਦੀ ਹੈ ਉਹਦੀ ਕੀ ਦੁਰਦਸ਼ਾ ਹੁੰਦੀ ਹੈ। ਇਸੇ ਪ੍ਰਕਾਰ ਫਿਰ ਹਾਥੀ ਹੈ ਕਾਲ ਬੁੱਧ ਕੀ ਹਸਤਨੀ ਮਨ ਬੌਰਾ ਰੇ ਅੰਕਸ ਸਹਿਓ ਸੀਸ ਬਹੁਤ ਡੂੰਘਾ ਟੋਆ ਪੁੱਟਦੇ ਆ ਉੱਤੇ ਬਾਂਸ ਦੀਆਂ ਪੱਥਰਾਂ ਦੀ ਛੱਤ ਪਾ ਦਿੰਦੇ ਆ ਉਹਦੇ ਤੇ ਕਾਗਜ਼ਾਂ ਦੀ ਪਸਣੀ ਬਣਾ ਦਿੰਦੇ ਵਪਾਰ ਦੇ ਅਧੀਨ ਹੋਇਆ ਹਾਥੀ ਉਸ ਟੋਏ ਵਿੱਚ ਜਗ ਪੈਂਦਾ ਬਹੁਤ ਦਿਨ ਭੁੱਖਾ ਰਹਿੰਦੇ ਆ ਭੁੱਖਾ ਹੋਇਆ ਫਿਰ ਅਡਾਟ ਪਾਉਂਦਾ ਪਹਾੜ ਜਿਹੜਾ ਜਾਨਵਰ ਸੀ ਇੱਕ ਵਪਾਰ ਦੇ ਅਧੀਨ ਹੋਏ ਹੋਏ ਦੀ ਦੁਰਦਸ਼ਾ ਕੀ ਹੁੰਦੀ ਹੈ ਗਜ ਗਜੀ ਹੇਤ ਭਰੋ ਖਾਤ ਖਾਤ ਅੰਕਸ ਕੋ ਰਾਗ ਮੈਂ ਖੁਰੰਗ ਰਾਗ ਕਰੇ ਨਿਜ ਨਾਸ ਪਹਾੜ ਜਿਹੜਾ ਜਾਨਵਰ ਦੋਹੇ ਦੇ ਸੁੰਡਿਆਂ ਅੰਕਸਾਂ ਦੀ ਮਾਰ ਖਾਂਦਾ ਤੇ ਰਾਗ ਦੇ ਅਧੀਨ ਹੋਇਆ ਹਾਰਨ ਦੀ ਐਸੀ ਹਾਲਤ ਭਰਤਰੀ ਜੀ ਕਹਿੰਦੇ ਆ ਕਿ ਦੇਖੋ ਇੱਕ ਇੱਕ ਵਿਸ਼ੇ ਦੇ ਅਧੀਨ ਹੋਏ ਇਹਨਾਂ ਜਾਨਵਰਾਂ ਦੀ ਕੀ ਦੁਰਦਸ਼ਾ ਹੋ ਰਹੀ ਹੈ ਇਹ ਬੰਦਾ ਪੰਜਾਂ ਦੇ ਅਧੀਨ ਹੈ ਸਮਝਦਾ ਹੀ ਨਹੀਂ ਹੈ ਉਹ ਆਸ ਤਨ ਮਹਾ ਮੋਹ ਕੋ ਪ੍ਰਤਾਪ ਲਾਹਾ ਸ਼ੁਭਾ ਸ਼ੁਭ ਜਾਨੋ ਪੈਰਾਂ ਹਨੋ ਭੋ ਆਸ ਕਹਿੰਦੇ ਮੈਨੂੰ ਦੇਖ ਕੇ ਬੜਾ ਹਾਸਾ ਆ ਰਿਹਾ ਕਿ ਸ਼ੁਭ ਅਤੇ ਅਸ਼ੁਭ ਨੂੰ ਬੰਦਾ ਜਾਣਦਾ ਉਹ ਪਸ਼ੂ ਦਾ ਜਾਣਦੇ ਇਹਨੂੰ ਤਾਂ ਬੁੱਧੀ ਦਿੱਤੀ ਹੈ ਕਿ ਫੇਰ ਨਹੀਂ ਆਵਾਜ਼ ਆਉਂਦਾ ਇਹਨੂੰ ਸਮਝਾਉਣ ਵਾਸਤੇ ਮਾਤਾ ਪਿਤਾ ਵੀ ਹੈ ਸਕੂਲ ਕਾਲਜ ਵੀ ਹੈ ਯੂਨੀਵਰਸਿਟੀਆਂ ਵੀ ਹੈ ਔਰ ਇਸੇ ਪ੍ਰਕਾਰ ਕਿੰਨੇ ਗਿਰਜੇ ਆ ਮੰਦਰ ਆ ਮਸੀਤਾਂ ਪਗੋਡੇ ਆ ਗੁਰਦੁਆਰੇ ਆ ਕਿੰਨੇ ਗ੍ਰੰਥ ਪੰਥ ਆ ਲਾਇਬ੍ਰੇਰੀਆਂ ਦਾ ਕੋਈ ਅੰਤ ਨਹੀਂ ਕਿੰਨੀਆਂ ਪੁਸਤਕਾਂ ਸਮਝਾਉਣ ਵਾਲੇ ਟੀਚਰ ਪ੍ਰੋਫੈਸਰ ਪ੍ਰਿੰਸੀਪਲ ਕਿੰਨੇ ਆ ਪਰ ਇਹ ਬੰਦਾ ਹਾਲੇ ਵੀ ਸਮਝਦਾ ਨਹੀਂ ਹਾਲੇ ਵੀ ਮੂਰਖਾਂ ਦੀਆਂ ਕਤਾਰਾਂ ਬਹੁਤ ਲੰਬੀਆਂ ਲੰਬੀਆਂ ਖੜੀਆਂ ਗੱਜ ਕੇ ਬੋਲੋ ਇਸ ਵਾਸਤੇ ਕਹਿੰਦੇ ਆਹੋ ਆਸ ਗਨਮ ਇਹਨਾਂ ਲੋਕਾਂ ਨੂੰ ਦੇਖ ਕੇ ਸਾਨੂੰ ਬੜੀ ਹਾਸੀ ਆ ਰਹੀ ਹੈ ਮੋਹ ਕੋ ਪ੍ਰਤਾਪ ਲਾ ਮੋਹ ਦਾ ਪ੍ਰਤਾਪ ਕੈਸਾ ਇਹਨਾਂ ਵਿਕਾਰਾਂ ਦੇ ਅਧੀਨ ਹੋਏ ਹੋਏ ਪੁੱਠੇ ਕੰਮ ਕਰਕੇ ਗਲਤ ਕੰਮ ਕਰਕੇ ਕੋਈ ਲਾਭ ਪ੍ਰਾਪਤ ਕਰਨਾ ਚਾਹੁੰਦੇ ਸ਼ੁਭਾ ਸ਼ੁਭ ਜਾਣੋ ਸ਼ੁਭ ਅਤੇ ਅਸ਼ੁਭ ਨੂੰ ਜਾਣਦੇ ਵੀ ਗੁਰਬਾਣੀ ਨੇ ਵੀ ਕਿਹਾ ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਔਗਨ ਕਰੇ ਕਾਹੇ ਕੀ ਕੁਸ਼ਲਾਤ ਹਾਥ ਦੀਪ ਹੋਏ ਪਰੇ ਕਬੀਰ ਸਾਹਿਬ ਜੀ ਕਹਿੰਦੇ ਮਨ ਭਲੇ ਬੁਰੇ ਨੂੰ ਜਾਣਦਾ ਮਨੁੱਖ ਦਾ ਕਿਹੜਾ ਨਹੀਂ ਜਾਣਦਾ ਸਾਰੇ ਜਾਣਦੇ ਮਨ ਜਾਣਤ ਸਭ ਬਾਤ ਜਾਣਤ ਹੀ ਔਗਨ ਜਾਣਦਾ ਹੋਇਆ ਔਗਨ ਕਰ ਰਿਹਾ ਪਤਾ ਹੈ ਵੀ ਗਲਤ ਕੰਮ ਹੈ ਇਹਨੂੰ ਨਹੀਂ ਪਤਾ ਸ਼ਰਾਬ ਮਾੜੀ ਹੈ ਜੀਵਨ ਹਿੰਸਾ ਮਾੜੀ ਹੈ ਨਸ਼ੇ ਮਾੜੇ ਹੈ ਵਿਸ਼ੇ ਮਾੜੇ ਹੈ ਪਤਾ ਤੇ ਹੈ ਪਰ ਦਿਲੋ ਛੱਡ ਨਹੀਂ ਰਹੇ ਗਲਤ ਸੁਸਾਇਟੀਆਂ 'ਚ ਬੜੇ ਬੜੇ ਪੈਸੇ ਖਰਚ ਕੇ ਜਾਂਦੇ ਆ ਸਿਨੇਮਿਆਂ 'ਤੇ ਟਿਕਟ ਬੁੱਕ ਕਰਾਉਂਦੇ ਆ ਥੀਏਟਰਾਂ ਕਲੱਬਾਂ ਪੱਬਾਂ 'ਚ ਟਿਕਟ ਬੁੱਕ ਕਰਾਉਂਦੇ ਬੜੀ ਭੀੜ ਰਹਿੰਦੀ ਹੈ ਉੱਥੇ ਸੋ ਇਸ ਵਾਸਤੇ ਸ਼ਰਾਬਖਾਨਿਆਂ ਵਿੱਚ ਔਰ ਹੋਟਲਾਂ ਦੇ ਵਿੱਚ ਜਿਵੇਂ ਉਹ ਦਿੱਲੀ ਹੋਟਲ ਖੋਲਿਆ ਹੋਇਆ ਪੰਜ ਤਾਰਾ ਮਾੜੇ ਆਦਮੀ ਦਾ ਗੇਟੇ ਨਹੀਂ ਲੰਘਣ ਦਿੰਦੇ ਗੱਜ ਕੇ ਬੋਲੋ ਜਿਹੜੇ ਵੱਡੇ ਵੱਡੇ ਧਨਾੜ ਲੋਕ ਜਾਂਦੇ ਆ ਜਿਹਨਾਂ ਦਾ ਇੱਕ ਦਿਨ ਘੰਟੇ ਰਾਤ ਦੇ ਲੱਖਾਂ ਰੁਪਏ ਖਰਚਾ ਹੁੰਦਾ ਜੇ ਉਨੇ ਰੁਪਏ ਉਹ ਗਰੀਬਾਂ ਦੇ ਖਰਚਣ ਇੰਨੇ ਲੋਕ ਉੱਥੇ ਜਾਂਦੇ ਆ ਸਾਰੇ ਹਿੰਦੁਸਤਾਨ ਦੀ ਗਰੀਬੀ ਕੱਢੀ ਜਾਏ ਉਹਨਾਂ ਹੋਟਲਾਂ 'ਤੇ ਜਿੰਨਾ ਪੈਸਾ ਖਰਚ ਹੋਇਆ ਉੱਥੇ ਜਿੰਨਾ ਜਾ ਕੇ ਲੋਕ ਖਰਚ ਕਰਦੇ ਆ ਕਹਿੰਦੇ ਭਾਈ ਮਨ ਜਾਣਤ ਸਭ ਬਾਤ ਜਾਣਤ ਹੀ ਫੈਸ਼ਨ ਜਿਹੜਾ ਇਹਦੇ ਨਾਲ ਕੋਈ ਪਿਆਸ ਬੁਝਦੀ ਹੈ ਜੋ ਭੁੱਖ ਮੁੱਟਦੀ ਹੈ ਕੋਈ ਪ੍ਰਾਪਤੀ ਇਹ ਸਾਡਾ ਸਰੀਰ ਹੈ ਇਹਦੇ 'ਚੋਂ ਪਸੀਨਾ ਨਿਕਲਦਾ ਕਿੰਨੀ ਸੈਂਟ ਛਿੜਕ ਲਓ ਗਰਮੀ ਆਇਆ ਥੋੜ੍ਹੇ ਦਿਨਾਂ ਬਾਅਦ ਸਮੇਂ ਬਾਅਦ ਉਹ ਸੈਂਟ 'ਚੋਂ ਵੀ ਗੋ ਆਉਣ ਲੱਗ ਜਾਂਦੀ ਇਸ ਦੇਹ ਨੂੰ ਸ਼ਿੰਗਾਰਨ ਵਾਸਤੇ ਕਿੰਨਾ ਕੁਛ ਕਰਦੇ ਆ ਹੁਣ ਫਰਾਂਸ ਦੀ ਰਾਜਧਾਨੀ ਪੈਰਿਸ ਹੈ। ਦੁਨੀਆਂ ਚ ਸਭ ਨੂੰ ਵੱਧ ਜਿੰਨਾ ਇੱਕ ਸਾਲ ਵਿੱਚ ਫੈਸ਼ਨ ਦਾ ਸਮਾਨ ਤਿਆਰ ਹੁੰਦਾ, ਜਿੰਨਾ ਉਹ ਪੈਸਾ ਵੱਟਦੇ ਆ, ਉਨੀ ਮਾਇਆ ਦੇ ਨਾਲ ਸਾਰੀ ਦੁਨੀਆਂ ਦੇ ਕੁੜੀਆਂ ਮੁੰਡੇ BA ਤੱਕ ਵਿਦਿਆ ਪੜ੍ਹ ਸਕਦੇ ਆ। ਦੇਖ ਲਓ ਕਿੰਨਾ ਪੈਸਾ ਬਰਬਾਦ ਕਰਦੇ, ਪਰ ਉਹ ਪਰਉਪਕਾਰ ਲਈ ਨਹੀਂ, ਧਰਮ ਲਈ ਨਹੀਂ, ਨੇਕੀ ਲਈ ਨਹੀਂ, ਦੁਨੀਆਂ ਦੀ ਸੇਵਾ ਲਈ ਨਹੀਂ, ਸਿਰਫ ਆਪਣੀ ਟਾਈਮ ਸਪੈਂਸ ਬਣਾਉਣ ਵਾਸਤੇ। ਕੁਝ ਪ੍ਰਾਪਤੀ ਦਾ ਕੁਝ ਨਹੀਂ ਹੋਈ ਤੇ ਦੇਵੀਆਂ ਉਹਦੇ ਉੱਤੇ ਕਿੰਨਾ ਕਰੋੜਾਂ ਰੁਪਇਆ ਬਰਬਾਦ ਕਰ ਰਹੀਆਂ। ਫਿਰ ਕਹਿੰਦੇ ਗਰੀਬੀ ਹੈ, ਜਿਹੜਾ ਸ਼ਾਮ ਨੂੰ ਰੋਜ਼ ਬੋਤਲ ਪੀਂਦਾ, ਸਿਨੇਮੇ ਜਾਂਦਾ, ਕਲੱਬ ਪੱਬ ਵਿੱਚ ਜਾਂਦਾ, ਹੋਟਲ ਵਿੱਚ ਰੋਟੀ ਖਾਂਦਾ, ਇਹ ਗਰੀਬ ਕਿਵੇਂ ਹੋਇਆ? ਕਹਿੰਦਾ ਮੈਂ ਗਰੀਬ ਹਾਂ। ਗਲਤ ਕੰਮ ਕਰਕੇ ਗਰੀਬੀ ਨੂੰ ਲੋਕ ਨਿਉਂਦਾ ਆਪ ਦਿੰਦੇ ਆ। ਜੇ ਸੰਜਮ ਦਾ ਜੀਵਨ ਬਣਾ ਲੈਣ, ਗਰੀਬੀ ਨਾਂ ਦੀ ਕੋਈ ਚੀਜ਼ ਸੰਸਾਰ 'ਤੇ ਰਹੇ ਨਾ, ਹਰ ਬੰਦਾ ਹੱਕ ਹਲਾਲ ਦੀ ਕਮਾਈ 'ਤੇ ਟਿਕ ਜਾਏ, ਉਨੀ ਮਾਇਆ ਕਮਾਵੇ ਜਿੰਨੀ ਜ਼ਰੂਰਤ ਹੈ, ਇੰਨੀ ਨਾ ਇਕੱਠੀ ਕਰੀ ਚਲੋ। ਉਹ ਮਿਸਰ ਦਾ ਤੋਂ ਲੈ ਗਿਆ ਗੱਦੀ ਤੋਂ ਕੀ ਨਾਂ ਸੀ ਉਹਦਾ, ਉਹ ਜਿਹੜਾ ਹੋਸਨੀ ਮੁਬਾਰਕ ਕੁਆਂਟਲਾਂ ਸੋਨਾ ਇਕੱਠਾ ਕੀਤਾ ਹੋਇਆ ਸੀ, ਇੰਨਾ ਨਾ ਇਕੱਠਾ ਕਰ ਲਓ ਕਿ ਗਰੀਬਾਂ ਦੇ ਖਾਣ ਨੂੰ ਸੁੱਕੇ ਟੁਕੜੇ ਨਾ ਮਿਲਣ, ਉਨਾ ਕਰੋ ਉਹਨਾਂ ਦੀ ਵੀ ਕੋਈ ਬਚ ਜਾਏ। ਗੱਜ ਕੇ ਬੋਲੋ। ਪਰ ਬਹੁਤੀ ਦੁਨੀਆ ਇਕੱਠਾ ਕਰਦੇ ਲੱਗੀ ਹੈ ਕਿ ਮੇਰਾ ਟੱਬਰ ਨੇ ਭੁੱਖਾ ਰਹਿਣਾ ਚਾਹੀਦਾ, ਬਾਕੀ ਭਾਵੇਂ ਅਡਾਟ ਪਾ ਕੇ ਮਰ ਜਾਣ। ਜਿੱਥੇ ਦੁਨੀਆ ਖੜੀ ਹੈ, ਉਹ ਕਹਿੰਦੇ ਬਾਦਸ਼ਾਹ ਨੇ ਬਹੁਤ ਮਾਇਆ ਇਕੱਠੀ ਕੀਤੀ, ਉਹ ਜੋਤਸ਼ੀ ਕੋਲ ਚਲਾ ਗਿਆ। ਕਹਿੰਦੇ ਦੇਖੋ ਟੇਵਾ ਸ਼ੇਵਾ ਲਾ ਕੇ ਤੇ ਕੋਈ ਗਾਂ ਤੰਗੀ ਤਾਂ ਨਹੀਂ ਆਏਗੀ? ਕਹਿੰਦੇ ਤੇਰੇ ਪਾ ਇੰਨੀ ਮਾਇਆ, ਤੇਰੀਆਂ 10 ਪੁਸ਼ਤਾਂ ਭੁੱਖੀਆਂ ਨਹੀਂ ਮਰਦੀਆਂ। ਕਹਿੰਦੇ 11ਵੀਂ ਪੁਸ਼ਤ ਵਾਸਤੇ ਤਾਂ ਪੁੱਛਣ ਆਇਆ, ਆਪਣੇ ਪਲ ਦੀ ਖਬਰ ਨਹੀਂ, 11ਵੀਂ ਪੁਸ਼ਤ ਦਾ ਫਿਕਰ ਪਿਆ। ਇਹ ਹਾਲ ਹੈ ਇਸ ਜੀਵ ਦਾ। ਇਸ ਵਾਸਤੇ ਮਹਾਰਾਜ ਨੇ ਲੰਗਰਾਂ ਦੀ ਪ੍ਰਥਾ, ਇਮਾਰਤਾਂ ਦੀ ਧਰਮ ਸਥਾਨਾਂ ਸੇਵਾ ਇਵੇਂ ਚਲਾਈ ਸੀ ਕਿ ਸਾਡੀ ਜਿਹੜੀ ਮਾਇਆ ਉੱਧਰ ਵੀ ਲੱਗਦੀ ਰਹੇ, ਕਿਉਂਕਿ ਧਨ ਕੇ ਭਾਗੀ ਚਾਰ ਧਰਮ ਚੋਰ ਨਿਰਪਾਕ, ਧਨ ਦੇ ਚਾਰ ਹਿੱਸੇਦਾਰ ਹੈ ਧਰਮ ਦੀ, ਔਰ ਰਾਜਾ ਵੀ ਡੰਡ ਲੈਂਦਾ, ਚੋਰ ਵੀ ਅਤੇ ਅੱਗ ਵੀ। ਕੋਪੇ ਤਾਂ ਪੈ ਦਾਸ ਪੈ ਰਹੇ ਜੇਸ਼ਟੇਦਾਰ, ਜਿਹੜਾ ਇਹਨਾਂ ਦਾ ਜੇਸ਼ਟ ਵੱਡਾ ਧਰਮ ਹੈ ਇਹਨੂੰ ਤਿਆਗ ਦਿੰਦੇ ਨੇ, ਜਾਂ ਤਾਂ ਅੱਗ ਦੀ ਲਪੇਟ ਜਾ ਜੂ, ਜਾਂ ਚੋਰ ਲੈ ਜਾਣਗੇ, ਅਤੇ ਜਾਂ ਰਾਜਾ ਡੰਡ ਭਰਾ ਲਏਗਾ। ਉਹ ਰਹਿਣਾ ਨਹੀਂ ਕਿਸੇ ਨੇ, ਕਿਰਪਾ ਨਿਕਲ ਜਾਣਾ ਜਾਂ ਬਿਮਾਰੀਆਂ ਰਾਹੀਂ ਨਿਕਲ ਜਾਊ। ਸੋ ਇਸ ਵਾਸਤੇ ਮੁਕੱਦਮੇਬਾਜ਼ੀਆਂ 'ਚ ਚਲੇ ਜਾਂਦਾ ਹੈ, ਹੋਰ ਕਈ ਗਲਤ ਕੰਮਾਂ ਦੇ ਵਿੱਚ ਚਲੇ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਕਿ ਭਾਈ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਜਾਣਦਾ ਹੋਇਆ ਫਿਰ ਔਗਣ ਵਾਲੇ ਕੰਮ ਕਰ ਰਿਹਾ। ਕਾਹੇ ਕੀ ਖੁਸ਼ ਰਾਤ, ਇਹਦੇ ਵਿੱਚ ਖੁਸ਼ੀ ਕਾਹਦੀ? ਉਹਨਾਂ ਨੇ ਕਹਿੰਦੇ ਹੱਥ ਹੱਥ ਵਿੱਚ ਦੀਵਾ ਫੜ ਕੇ ਜੇ ਫੇਰ ਖੂਹ 'ਚ ਡਿੱਗ ਪਿਆ ਉਹਨੂੰ ਕੋਈ ਸਿਆਣਾ ਕਹੇਗਾ? ਹਨੇਰੇ ਡਿੱਗ ਪਿਆ ਤੇ ਗੱਲ ਵੱਖਰੀ ਹੈ, ਦੀਵਾ ਦਾ ਪ੍ਰਕਾਸ਼ ਹੱਥ 'ਚ ਬੜੀ ਪਿਆ ਨਾ, ਖੂਹ 'ਚ ਫੇਰ ਡਿੱਗਣ ਡਿਆ। ਤੇਰੇ ਕੋਲ ਬੁੱਧੀ ਰੂਪੀ ਗਿਆਨ ਦਾ ਦੀਵਾ, ਇੰਨੀਆਂ ਕਿਤਾਬਾਂ ਪੜ੍ਹ ਕੇ ਤੂੰ ਗਿਆਨੀ ਧਿਆਨੀ ਬਣਿਆ ਹੋਇਆ, ਅਤੇ ਫਿਰ ਤੂੰ ਜਾ ਕੇ ਅਗਿਆਨਤਾ ਦੇ ਖੂਹ ਵਿੱਚ ਡਿੱਗ ਰਿਹਾ ਹੈ, ਅਤੇ ਫਿਰ ਇੰਨਾ ਪੜ੍ਹ ਲਿਖ ਕੇ ਫਿਰ ਵੀ ਤੂੰ ਮਾਂਸ ਮਦਰਾ ਇਸ ਤਰ੍ਹਾਂ ਜੂਆ ਝੂਠ ਤੇਰਾ ਫੇਰੀਆਂ ਵਿੱਚ ਲੱਗਾ ਹੋਇਆ। ਪੜ੍ਹਾਈ ਦਾ ਮਤਲਬ ਤਾਂ ਇਹ ਸੀ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਗੁਰਪ੍ਰਸਾਦੀ ਵਿਦਿਆ ਵਿਚਾਰੇ, ਪੜ੍ਹ ਪੜ੍ਹ ਪਾਵੈ ਮਾਨ ਆਪਾ ਮਤੇ ਆਪ ਪ੍ਰਗਾਸਿਆ ਪਾਇਆ ਅੰਮ੍ਰਿਤ ਨਾਮ, ਇਹ ਗੱਲ ਹੋਣੀ ਚਾਹੀਦੀ ਸੀ। ਅਨਪੜ੍ਹ ਗਲਤੀ ਕਰਦਾ ਤਾਂ ਇਹ ਸੀ ਕਿ ਸਮਝ ਸੀ, ਪਰ ਜੇ ਦੇਖਿਆ ਜਾਏ ਪੜ੍ਹੇ ਲਿਖੇ ਗਲਤੀ ਕਰਨ ਲਈ ਹੁਸ਼ਿਆਰ ਵੀ ਬਹੁਤ ਬਣ ਗਿਆ। ਗੱਜ ਕੇ ਬੋਲੋ। ਹੁਸ਼ਿਆਰੀ ਬਹੁਤ ਆ ਗਈ ਹੈ ਕਿ ਗਲਤੀ ਕਰਕੇ ਛੁਪਾਉਣੀ ਕਿਵੇਂ ਹੈ ਅਤੇ ਲੁਕਣਾ ਕਿਵੇਂ ਹੈ। ਤੇ ਬਚਣਾ ਕਿਵੇਂ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਹੈ, ਹਮ ਤੇ ਕਿਸ਼ੂ ਨਾ ਹੋਏ ਮੇਰੇ ਸਵਾਮੀ। ਇਹ ਮੇਰੇ ਸਵਾਮੀ, ਸਾਤੋਂ ਬਚਣ ਦਾ ਕੋਈ ਉਪਾਅ ਸਾਧਨ ਨਹੀਂ ਹੋ ਰਿਹਾ, ਆਪ ਕਿਰਪਾ ਕਰਕੇ ਸਾਡੀ ਰਕਸ਼ਾ ਕਰਨਾ ਕਰੋ,
ਰਹਾਓ
ਕਰ ਕਿਰਪਾ, ਆਪਣਾ ਨਾਮ ਦੇਵੋ, ਸਾਡੇ ਤੇ ਕਿਰਪਾ ਕਰੋ ਕਿ ਆਪਣੇ ਪਵਿੱਤਰ ਨਾਮ ਦੀ ਜਿਹੜੀ ਬਖਸ਼ਿਸ਼ ਹੈ ਉਹ ਦੇਣਾ ਕਰੋ,
ਰਹਾਓ
ਅਸਥਾਈ ਦੀ ਪੰਕਤੀ ਟੇਕ ਦੀ ਪੰਕਤੀ ਦੁਆਰਾ ਭਾਵਾਰਥ ਪਾਤਸ਼ਾਹ ਸਮਝਾਉਂਦੇ ਹਨ।
ਅਗਨ ਕੁਟੰਬ ਸਾਗਰ ਸੰਸਾਰ,
ਇਹ ਜਿਹੜਾ ਕੁਟੰਬ ਦਾ ਮੋਹ ਆ, ਇਹ ਮੋਹ ਵੀ ਇੱਕ ਆਗਿਆ। ਇਸ ਤਰ੍ਹਾਂ ਦੀ ਆਗਿਆ ਦੂਰੋਂ ਤੋਂ ਬੜੀ ਪਿਆਰੀ ਲੱਗਦੀ ਹੈ, ਜਿਹੜਾ ਇਹਦੇ ਚ ਪੈ ਜਾਂਦਾ ਉਹ ਤੇ ਬਚਦਾ ਨਹੀਂ, ਕਿਉਂਕਿ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਆਗ। ਹੰਸ ਜੀਵਾਂ ਦੀ ਹਿੰਸਾ ਕਰਨਾ, ਸਰੀਰ ਦੀ ਹਿੰਸਾ ਵੀ ਹੈ, ਮਨ ਦੀ ਹਿੰਸਾ ਕਿਸੇ ਦਾ ਮਨ ਦੁਖੀ ਕਰਨਾ, ਬਾਣੀ ਦੀ ਹਿੰਸਾ, ਕੋਈ ਬੰਦਾ ਵਿਚਾਰ ਦੀ ਗੱਲ ਕਹਿੰਦਾ ਦੂਆ ਬੰਦਾ ਉਹਦੀ ਗੱਲ ਪਿੱਛੇ ਟੁੱਕ ਦਿੰਦਾ ਸੁਣਦਾ ਹੀ, ਇਹ ਵੀ ਹਿੰਸਾ। ਇਸ ਪ੍ਰਕਾਰ ਹੰਸ ਹਿੰਸਾ ਹੇਤ ਜਿਹੜਾ ਮੋਹ ਆ, ਮੋਹ ਵੀ ਇੱਕ ਆ ਗਿਆ, ਲੋਭ ਲੋਭ ਵੀ ਆ ਗਿਆ, ਕੋਪ ਕ੍ਰੋਧ ਵੀ ਆ ਗਿਆ। ਇਹ ਚਾਰ ਅੱਗ ਦੀਆਂ ਨਦੀਆਂ, ਇੱਕ ਤਾਂ ਚੁੱਲ੍ਹੇ ਵਾਲੀਆਂ, ਬਿਜਲੀ ਵੀ ਅੱਗ ਹੈਗੀ, ਜਠਰਾਗਨੀ ਵੀ ਹੈ, ਬੜਵਾਗਨੀ ਵੀ ਹੈ, ਦਾਵਾਗਨੀ ਵੀ ਹੈ, ਬਹੁਤ ਤਰ੍ਹਾਂ ਦੀਆਂ ਅੱਗਾਂ ਹੈਗੀਆਂ, ਤ੍ਰਿਸ਼ਨਾ ਵੀ ਆ ਗਿਆ, ਈਰਖਾ ਦੀ ਵੀ ਆ ਗਿਆ। ਇਸ ਵਾਸਤੇ ਇਹ ਵੀ ਅੱਗਾਂ, ਇਹ ਮੋਹ ਦੀ ਵੀ ਅੱਗ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਜਿਹੜਾ ਕੁਟੰਬ ਦਾ ਮੋਹ ਆ, ਇਹ ਅੱਗ ਦੀ ਨਿਆਂ। ਇਹ ਸਾਰਾ ਸੰਸਾਰ ਜਿਹੜਾ ਕਾਮ ਕ੍ਰੋਧਾਂ ਦੀ ਅੱਗ ਨਾਲ ਭਰਿਆ ਹੋਇਆ। ਇਸ ਵਾਸਤੇ ਪਾਤਸ਼ਾਹ ਕਹਿੰਦੇ ਆ, ਅਗਨ ਕੁਟੰਬ ਸਾਗਰ ਸੰਸਾਰ, ਇਹ ਜਿਹੜਾ ਸੰਸਾਰ ਸਾਗਰ ਆ, ਇਹ ਅਗਨੀ ਦਾ ਕੁਟੰਬ ਕਬੀਲਾ ਆ, ਜਿਹੜਾ ਇੱਥੇ ਮੋਹ ਪਾ ਕੇ ਬੈਠਾ ਹੋਇਆ, ਇਹ ਮੋਹ ਜਿਹੜਾ ਤੈਨੂੰ ਸਾੜਦਾ, ਕਿਉਂਕਿ ਮੋਹ ਤੋਂ ਇਹ ਸਾਧ ਨਿਸ਼ਾ ਪੈਦਾ ਹੁੰਦਾ। ਨਿਆਣੇ ਜੰਪੈ ਉਹਨਾਂ ਦੇ ਰੋਗ ਹੋ ਗਏ। ਫਿਰ ਸਾਧ ਸੰਗਤ ਜੀ, ਮੋਹ ਤੋਂ ਬਕਾਰ ਹੋ ਗਿਆ, ਫਿਰ ਨਿਆਣੇ ਨਿੱਕੇ ਹੋ ਗਏ, ਲੋਭ ਹੋ ਗਿਆ, ਫਿਰ ਹੰਕਾਰ ਹੋ ਜਾਂਦਾ, ਜੇ ਉਹ ਸੈੱਟ ਹੋ ਜਾਂਦੇ ਆ ਤੇ ਕਾਰੋਬਾਰ ਚੰਗਾ ਹੋ ਜਾਂਦਾ, ਬਾਪੂ ਵੀ ਕਮਾਉਂਦਾ ਨਾਲ ਉਹ ਵੀ ਕਮਾਉਂਦੇ ਆ, ਫਿਰ ਮਾਇਆ ਦੀ ਸ਼ਕਤੀ ਆ ਜਾਂਦੀ ਹੈ। ਤੇ ਇਸੇ ਤਰ੍ਹਾਂ ਫਿਰ ਜੇ ਕੋਈ ਉਹਨਾਂ ਦੇ ਮੂਹਰੇ ਮਾੜੀ ਮੋਟੀ ਹੀਰ ਵਜੂਦ ਕਰਦਾ, ਵਿਰੋਧ ਕਰਦਾ, ਤੈਨੂੰ ਐਂ ਕਰ ਦਿਆਂਗੇ। ਇਸ ਵਾਸਤੇ ਜਿਹੜਾ ਜੜ ਆ, ਮੁੰਡਿਆ ਮੋਹ ਆ, ਜਿਸ ਨੇ ਮੋਹ ਸ਼ਤਰੂ ਨੂੰ ਜਿੱਤ ਲਿਆ, ਸਮਝੋ ਉਸਨੇ ਚਾਰ ਜਿਹੜੇ ਵਿਕਾਰ ਆ ਨਾ ਇਹਦੇ ਸੈਨਾਪਤੀ, ਇਹ ਵੀ ਜਿੱਤੇ ਜਾਂਦੇ। ਮੋਹ ਦੇ ਵਿੱਚ ਇਹ ਸਾਰਾ ਸੰਸਾਰ ਤ੍ਰਿਤਰਾਸ਼ਟ ਪੁੱਤ ਦੇ ਮੋਹ 'ਚ ਪਿਆ ਸੀ, ਸਮਝਦਾ ਸੀ ਕਿ ਗਲਤ ਆ, ਪਰ ਭਤੀਜਿਆਂ ਦਾ ਹੱਕ ਦੇਣੇ ਨਾ ਚਾਹੁੰਦਾ। ਕ੍ਰਿਸ਼ਨ ਮਹਾਰਾਜ ਨੇ ਵੀ ਬਹੁਤ ਸਮਝਾਇਆ, ਹੋਰ ਬੇਦਰ ਜੀ ਨੇ, ਸਿਆਣਿਆਂ ਨੇ ਵੀ, ਕਹਿੰਦਾ ਗੱਲ ਤਾਂ ਮੈਂ ਸਮਝਦਾ ਠੀਕ ਹੈ, ਪਰ ਪੁੱਤ ਦਾ ਜਿਹੜਾ ਮੋਹ ਪੇਸ਼ ਨਹੀਂ ਲਾਉਣ। ਕ੍ਰਿਸ਼ਨ ਮਹਾਰਾਜ ਕਹਿੰਦੇ ਫਿਰ ਚੰਗਾ ਤੇਰੀ ਮਰਜ਼ੀ ਹੈ, ਇਸ ਮੋਹ ਦੇ ਵਿੱਚ ਸਾਰੀ ਤਬਾਹੀ ਹੋ ਜਾਣੀ। ਕੋਈ ਵੀ ਬਾਰ ਹੈ ਯੋਜਨ ਸਦਰ ਚਨਰਥਾ ਦੇ ਹੀ ਗਿਰਜਨ ਫਲ, ਮੋਹ ਨੇ ਚਿੱਟਾ ਕੱਢਿਆ, ਆਪਣੇ ਨਾਲ ਮੋਹ ਕਰਦਾ, ਜਿਹੜੇ ਸਹੀ ਗੁਰਮੁਖ ਬੰਦੇ ਆ ਉਹਨਾਂ ਨਾਲ ਦੁਵੈਸ਼ ਕਰ ਰਹੇ। ਇਸ ਵਾਸਤੇ ਰਾਗ ਤੇ ਦੁਵੈਸ਼ ਦੋਵੇਂ ਚੀਜ਼ਾਂ, ਜਿੱਥੇ ਆਪਣਾ ਸਵਾਦ ਆ ਉੱਥੇ ਰਾਗ ਮੋਹ ਆ, ਜਿੱਥੇ ਦੂਸਰਾ ਉਹਦੇ ਨਾਲ ਦੁਵੈਸ਼ ਈਰਖਾ ਵੈਰ ਵਿਰੋਧ ਕਰਦਾ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸੰਸਾਰ ਸਾਗਰ ਆ, ਇਹ ਅਗਨੀ ਦਾ ਸਾਗਰ ਹੈ, ਤੇ ਜਿਹੜਾ ਕੁਟੰਬ ਦਾ ਮੋਹ ਆ, ਮੋਹ ਰੂਪੀ ਅਗਨੀ ਦੀ ਦਿਨ ਰਾਤ ਸਾੜ ਰਹੀ ਕੁਟੰਬ ਦੇ ਇਸ ਵਾਸਤੇ ਕਿੰਨੇ ਕਿੰਨੇ ਪਾਪ ਕਰਦਾ ਬਹੁ ਪਰ ਪੰਜ ਕਰ ਪਰ ਧਨ ਲਿਆਵੈ ਸੋ ਸਦਾਰਾ ਪੈ ਆਨ ਲਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈ ਨੀਜੈ ਛਿਨ ਛਿਨ ਚੀਜੈ ਤਨ ਜਹਾ ਜਨਾਵੈ ਪਾਪ ਤੇਰੀ ਉਹ ਕੋਈ ਪਾਣੀ ਉਹ ਨਾ ਪਾ ਉਹ ਸਮਝਦੇ ਆ ਇੱਥੇ ਤੁਹਾਨੂੰ ਲੋਕ ਵਾਲਾ ਸਮਝ ਨਹੀਂ ਨਾ ਕਈ ਵੀ ਕਰਨਾ ਵੀ ਦਿੰਦਾ ਭਾਂਡਾ ਨਾ ਹੋਵੇ ਇਉਂ ਭੁੱਖ ਨਾ ਪਾਣੀ ਪੀਣਾ ਇਸ ਵਾਸਤੇ ਕਹਿੰਦੇ ਤੇਰੇ ਭੁੱਖ ਵਿੱਚ ਉਹਦੇ ਪਾਣੀ ਵੀ ਨਹੀਂ ਪਾਉਣਾ ਜਿਹਨਾਂ ਦੇ ਕਟੰਬ ਮੋਹ ਦੇ ਵਿੱਚ ਤੂੰ ਐਸੇ ਕੰਮ ਕਰ ਰਿਹਾ ਇਸ ਵਾਸਤੇ ਇਹ ਜਿਹੜਾ ਕੁਟੰਬ ਹੈ ਇਹ ਸੰਸਾਰ ਸਾਗਰ ਹੈ ਇਹ ਸਮਝੋ ਅਗਨੀ ਦਾ ਹੀ ਸਾਗਰ ਹੈ ਸੰਸਾਰ ਦੇ ਵਿੱਚ ਕੁਟੰਬ ਦਾ ਮੋਹ ਜਿਹੜਾ ਅਤੇ ਕੁਟੰਬ ਦੇ ਮੋਹ ਨੂੰ ਪੂਰਾ ਕਰਨ ਵਾਸਤੇ ਕ੍ਰਿਸ਼ਨਾ ਦੀ ਆਗਿਆ ਈਰਖਾ ਦੀ ਆਗਿਆ ਇਹਦੇ ਅਧੀਨ ਹੋਇਆ ਹੋਇਆ ਕਿੱਡੇ ਕਿੱਡੇ ਵੱਡੇ ਵੱਡੇ ਪਾਪ ਔਰ ਉਪਦਰਵ ਕਰਦਾ ਹੈ
ਪਰਮ ਮੋਹ ਅਗਿਆਨ ਅੰਧਾਰ
ਮੋਹ ਕਿਉਂ ਕਰਦਾ ਅਗਿਆਨਤਾ ਕਰਕੇ ਔਰ ਭਰਮ ਕਰਕੇ ਇਹ ਮੇਰਾ ਇਹ ਬਗਾਨਾ ਤੇ ਜਦੋਂ ਸਾਧ ਸੰਗਤ ਜੀ ਇਹ ਸਮਝਣ ਦਾ ਕਿ ਸਾਰਾ ਇਹ ਪ੍ਰਪੰਚ ਜਿਹੜਾ ਇਹ ਪ੍ਰਪੰਚ ਪਾਰਬ੍ਰਹਮ ਦੀ ਲੀਲਾ ਵਿਚਰਤ ਧਿਆਨ ਨਾ ਕੋਈ ਆਣ ਭਿੰਨ ਕੋਈ ਹੈ ਹੀ ਨਹੀਂ ਐਸਾ ਵਿਚਾਰ ਲੈਂਦਾ ਫਿਰ ਮੋਹ ਕਿਹਨਾ ਕਰੇਗਾ ਤੇ ਦੁਵੈਸ਼ ਕਿਹਨਾ ਕਰੇਗਾ ਇਹ ਤਾਂ ਸਾਰਾ ਪ੍ਰਪੰਚ ਰਚਨਾ ਉਸ ਮਾਲਕ ਦੀ ਹੈ ਅਤੇ ਜਿੱਥੇ ਸਵਾਤਿਆ ਉੱਥੇ ਮੋਹ ਕਰਦਾ ਜਿੱਥੇ ਆਪਣਾ ਅੱਧ ਨਹੀਂ ਉੱਥੇ ਵੈਰ ਈਰਖਾ ਕਰਦਾ ਇਸ ਕਰਕੇ ਜਿਹੜਾ ਮੋਹ ਹੈ ਇਹ ਵੀ ਭਰਮ ਵਿੱਚ ਹੈ ਆਤਮਾ ਪਰਮਾਤਮਾ ਨੂੰ ਨਾ ਸਮਝਣ ਕਰਕੇ ਔਰ ਅਗਿਆਨ ਰੂਪੀ ਜਿਹੜਾ ਅੰਧਾਰ ਹਨੇਰਾ ਆ ਇਸ ਵਿੱਚ ਇਹ ਮੋਹ ਦੇ ਅਧੀਨ ਹੋਇਆ ਭਰਮ ਦੇ ਅਧੀਨ ਹੋਇਆ ਠੋਕਰਾਂ ਖਾ ਰਿਹਾ ਹੈ
ਊਚ ਨੀਚ ਸੁਖ ਦੁੱਖ
ਕਿਸੇ ਨੂੰ ਉੱਚਾ ਮੰਨ ਕੇ ਬੈਠਾ ਕਿਸੇ ਨੂੰ ਨੀਚਾ ਆਪਣੇ ਆਪ ਨੂੰ ਬਹੁਤ ਉੱਚਾ ਸਮਝਦਾ ਦੂਏ ਨੂੰ ਬਹੁਤ ਨੀਚਾ ਸਮਝਦਾ ਪਰ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਆ ਨੀਚਾ ਅੰਦਰ ਨੀਚ ਜਾਤ ਨੀਚੀ ਮਤ ਨੀਚ ਨਾਨਕ ਤਿੰਨ ਕਹਿ ਸੰਗ ਸਾਧ ਵੱਡਿਆਂ ਸੁਣ ਕਿਆ ਵੀਸ ਕਹਿੰਦੇ ਉਹ ਨੌਖ ਰਾਜਾ ਸੀ ਉਹਨੂੰ ਬੜੇ ਯੱਗ ਕੀਤੇ ਇੱਕ ਜਜਾਤੀ ਰਾਜਾ ਉਹਨੂੰ ਵੀ ਐਸਾ ਹੀ ਕੀਤਾ ਜਜਾਤੀ ਨਾ ਹੀ ਪਿਆ ਯੱਗ ਬਹੁਤ ਕਰਦਾ ਸੀ ਦੱਸਦੇ ਆ ਗ੍ਰੰਥਕਾਰ ਵੀ ਉਹ ਸਵਰਗ ਵਿੱਚ ਪਹੁੰਚ ਗਿਆ ਇੰਦਰ ਨੂੰ ਸ਼ਿਕਸ਼ਤ ਦੇ ਦਿੱਤੀ ਕਬਜ਼ਾ ਕਰ ਲਿਆ ਸਵਰਗ ਤੋਂ ਸਾਰਾ ਉਹਦਾ ਕੰਟਰੋਲ ਹੋ ਗਿਆ ਹੁਣ ਜਿਹੜੀ ਇੰਦਰ ਦੇ ਘਰ ਵਾਲੀ ਸੱਚੀ ਸੀ ਉਹਨੂੰ ਮੈਸੇਜ ਭੇਜ ਦਿੱਤਾ ਜਦੋਂ ਹੁਣ ਮੈਂ ਸਵਰਗ ਦਾ ਰਾਜਾ ਹੁਣ ਮੈਂ ਇੰਦਰ ਹਾਂ ਹੁਣ ਤੂੰ ਮੈਨੂੰ ਆਪਣਾ ਪਤੀ ਕਬੂਲ ਕਰ ਉਹ ਪਤੀ ਵਰਤਾ ਸੀ ਉਹਨੇ ਕਿਹਾ ਹੁਣ ਹੋਵੇ ਕਿਵੇਂ ਜਿਹੜਾ ਇੰਦਰ ਸੀ ਉਹਦਾ ਭਗੌੜਾ ਹੋ ਗਿਆ ਅਤੇ ਪਤੀ ਪਤ ਹੁੰਦਾ ਪਤੀ ਭਗੌੜਾ ਹੋ ਗਿਆ ਜਦੋਂ ਹਿੰਦੁਸਤਾਨ ਦੇ ਉੱਤੇ ਮੁਗਲਾਂ ਨੇ ਹਮਲੇ ਕੀਤੇ ਹੈ ਲੜਕੀਆਂ ਨੂੰ ਬੰਦੀ ਬਣਾ ਬਣਾ ਲਿਜਾਂਦੇ ਸੀ ਨਾ ਫੇਰ ਰੱਖਿਆ ਕਰ ਸਕੇ ਨਾ ਭਰਾ ਅਤੇ ਨਾ ਪਤੀ ਅਤੇ ਰੱਖਿਆ ਕੀਤੀ ਉਸ ਵੇਲੇ ਬਾਬਾ ਦੀਪ ਸਿੰਘ ਵਰਗੇ ਬਾਲ ਬ੍ਰਹਮਚਾਰੀਆਂ ਨੇ ਕੱਜ ਕੇ ਬੋਲੋ ਅਠਾਰਾਂ ਸਿਰ ਦਾ ਖੰਡਾ ਫੜ ਕੇ 60,000 ਉਹ ਜਿਹੜਾ ਕੇ ਲਿਆ ਬਾਲ ਜਤੀ ਸੀ ਉਹ ਬਾਬਾ ਗੁਰਬਖਸ਼ ਜੋ ਅਕਾਲ ਤਖ਼ਤ ਦੇ ਪਿਛਲੇ ਪਾਸੇ ਸੋ ਇਸ ਵਾਸਤੇ ਲੋਕ ਇਤਨੇ ਕਮਜ਼ੋਰ ਨੇ ਜਿਹੜੀ ਰਾਜ ਸੱਤਾ ਸੀ ਉਹਨੇ ਵੀ ਰੱਖਿਆ ਨਾ ਕੀਤੀ ਜਿਹੜੀ ਦੇਸ਼ ਦੀ ਰਾਜ ਸੱਤਾ ਸੀ ਉਹਨੇ ਰੱਖਿਆ ਕੀਤੀ ਅਤੇ ਜਿਹੜੀ ਬਾਹਰਲੀ ਰਾਜ ਸੱਤਾ ਨਵੀਨ ਪੈਦਾ ਹੋਈ ਉਹਨੇ ਜੋ ਅਤਿਆਚਾਰ ਕੀਤੇ ਉਹ ਇਤਿਹਾਸ ਪੜ੍ਹ ਕੇ ਦੇਖ ਲਓ ਸੋ ਇਸ ਵਾਸਤੇ ਕਿਉਂਕਿ ਰੱਖਿਆ ਵਾਸਤੇ ਗੁਰਮੁਖ ਬੰਦਗੀ ਵਾਲੇ ਲੋਕ ਉਹਨਾਂ ਦੀ ਆਤਮਾ ਪਿਘਲਦੀ ਹੈ ਸੋ ਇਸ ਵਾਸਤੇ ਸਾਧ ਸੰਗਤ ਜੀ ਅਤੇ ਸੱਚੀ ਨੇ ਕਿਹਾ ਕਿ ਹੁਣ ਕਿਵੇਂ ਹੋਏ ਹੁਣ ਕੀ ਕੀਤਾ ਜਾਏ ਮਹਾਰਾਜ ਦਸਮ ਪਾਤਸ਼ਾਹ ਕਹਿੰਦੇ ਸਗਲ ਅਪਾਪ ਜਗਤ ਕੇ ਤਿਆਗ ਹੋ ਸ਼੍ਰੀ ਅਸਤੋ ਜੀ ਕੀ ਸ਼ਰਣੀ ਲਾਗੋ ਸੰਸਾਰ ਦੇ ਸਾਰੇ ਅਪਾਪ ਤਿਆਗ ਕੇ ਉਹ ਅਕਾਲ ਪੁਰਖ ਜੀ ਦੇ ਝੰਡੇ ਵਿੱਚ ਸ੍ਰੀ ਸਾਹਿਬ ਦਾ ਨਿਸ਼ਾਨ ਆ ਉਹਦੇ ਚਰਨੀ ਲੱਗਦਾ ਤੇ ਆਪਾਂ ਹੁਣ ਉਹਨਾਂ ਝੰਡੀਆਂ ਦੁਆਲੇ ਘੁੰਮਦੇ ਹਾਂ ਉੱਥੇ ਦੇਖ ਲਿਓ ਕਿ ਝੰਡੀ ਵਿੱਚ ਕਿਰਪਾਨ ਦਾ ਨਿਸ਼ਾਨ ਹੈਗਾ ਗੱਜ ਕੇ ਬੋਲੋ ਬਹੁਤ ਝੰਡੀਆਂ ਫੜੀ ਫਿਰਦੇ ਹਾਂ ਜਿੱਧਰ ਦੇਖਿਆ ਉੱਧਰ ਤੁਰ ਪੈਂਦੇ ਹਾਂ ਇਸ ਵਾਸਤੇ ਸਾਧ ਸੰਗਤ ਜੀ ਸੱਚੀ ਫਿਰ ਗੁਰੂ ਹੋ ਗਏ ਗੁਰੂ ਦੀ ਕਿਉਂ ਲੋੜ ਪੈਂਦੀ ਹੈ ਦੇਵਤਿਆਂ ਦਾ ਗੁਰੂ ਹੈ ਬ੍ਰਹਿਸਪਤੀ ਫਿਰ ਮਹਾਰਾਜ ਨੂੰ ਮੇਰੀ ਰੱਖਿਆ ਉਹ ਬ੍ਰਹਿਸਪਤੀ ਕਹਿੰਦੇ ਕਿ ਹੁਣ ਇੱਥੇ ਅਕਲ ਵਿਚਾਰ ਤੈਨੂੰ ਮੰਨਣੇ ਨੇ ਜੇ ਨਾ ਹੋਇਆ ਪੈਂਦਾ ਤੇ ਤੈਨੂੰ ਯੁਗਤੀ ਦਾ ਦਿੰਦੇ ਉਸ ਤਰ੍ਹਾਂ ਤੇਰਾ ਬਚਾਅ ਹੋ ਜਾ ਕਹਿਣ ਲੱਗੇ ਜੀ ਕਿਰਪਾ ਕਰੋ ਕਹਿੰਦੇ ਤੂੰ ਰਾਜੇ ਨੂੰ ਸੁਣਿਆ ਵੀ ਮੈਂ ਤੈਨੂੰ ਪਤੀ ਮੰਨਣ ਲਈ ਤਿਆਰ ਹਾਂ ਪਰ ਸਵਰਗ ਦੀ ਇੱਕ ਸ਼ਰਤ ਹੈ ਜਿਹੜਾ ਮੈਨੂੰ ਵਰਨਾ ਚਾਹੁੰਦਾ ਉਹਨੂੰ ਪਾਲਕੀ ਵਿੱਚ ਆਉਣਾ ਪੈਂਦਾ ਉਹਦੀ ਜਿਹੜੀ ਪਾਲਕੀ ਹੈ ਉਹ ਬ੍ਰਹਮਾ ਜੀ ਦੇ ਜਿਹੜੇ ਲੜਕੇ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਆ ਉਹ ਚੁੱਕ ਕੇ ਲਿਆਉਣ ਮਤਲਬ ਇਹ ਸੀ ਜਦੋਂ ਮਹਾਂਪੁਰਖਾਂ ਦੇ ਸਿਰ ਤੇ ਬਹਿ ਕੇ ਆਊਗਾ ਇਹਦਾ ਤਪ ਖੀਣ ਹੋਊਗਾ ਜਾਂ ਫਿਰ ਡਿੱਪੋਗਾ ਤੇ ਉਹਦਾ ਧਰਮ ਬਚੂਗਾ ਪਰ ਜਦੋਂ ਬੰਦੇ ਦੇ ਦਿਮਾਗ ਨੂੰ ਕੀੜਾ ਚੜਿਆ ਹੋਵੇ ਤਾਂ ਭਲਾ ਬੁਰਾ ਥੋੜ੍ਹੀ ਸੋਚਦਾ ਹੁਣ ਜੀ ਬੁਲਾ ਲੈ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਇਹ ਬ੍ਰਹਮਾ ਜੀ ਦੇ ਆਤਮਕ ਵੱਲ ਤੋਂ ਪੈਦਾ ਹੋਇਆ ਸੰਤ ਮਾਰਗ ਇਹਨਾਂ ਤੋਂ ਆਰੰਭ ਹੋਇਆ ਇਹ ਸਤ ਰੂਪਾ ਔਰ ਸ਼ੰਭੂ ਮਨ ਤੋਂ ਆ ਸਾਰੀ ਸ੍ਰਿਸ਼ਟੀ ਪੈਦਾ ਪੁਰਖੀ ਪੈਦਾ ਹੋਈ ਸੋ ਇਸ ਵਾਸਤੇ ਸੰਤ ਮਤ ਬੜਾ ਅਨਾਦੀ ਹੈ ਔਰ ਪਰਾਚੀਨ ਹੈ ਜਿੰਨਾ ਪਰਮੇਸ਼ਰ ਪੁਰਾਣਾ ਉਨਾ ਇਹ ਪੁਰਾਣਾ ਸੋ ਇਸ ਵਾਸਤੇ ਸਾਧ ਸੰਗਤ ਜੀ ਸੰਤ ਸਨੰਦਨ ਸਨਾਤਨ ਸੰਤ ਕੁਮਾਰ ਬਾਲ ਅਵਸਥਾ ਚ ਬਾਲ ਬ੍ਰਹਮਚਾਰੀ ਰਹਿੰਦੇ ਉਹਨਾਂ ਦੇ ਮੁੰਡਿਆਂ ਦੇ ਪਾਲਕੀ ਜਗਾ ਦੇ ਹੁਣ ਉਹ ਕਿਹੜਾ ਕਹਾਰ ਪੁਣਾ ਕਰਦੇ ਸੀ ਬੜੀ ਪੈਰ ਉੱਚਾ ਹੋਵੇ ਕਦੀ ਨਿਯਮਾਂ ਉਹ ਤਾਂ ਬੰਦਗੀ ਵਾਲੇ ਸੀ ਉਹਨੂੰ ਕਹਿੰਦਾ ਸਰਪ ਸਰਪ ਉਹ ਕਹਿਣ ਲੱਗੇ ਸਾਨੂੰ ਸਰਪ ਕਹਿਣਾ ਸਰਪ ਸੰਸਕ੍ਰਿਤ ਕਹਿੰਦੇ ਛੇਤੀ ਛੇਤੀ ਤੂੰ ਹੀ ਸਰਪ ਬਣ ਜਾ ਉਹ ਸੱਪ ਬਣ ਕੇ ਕਹਿੰਦੇ ਤਾਂਬੇ ਦੀ ਧਰਤੀ ਦੇ ਡਿੱਗ ਪਿਆ ਤੇ ਸੱਚੀ ਦਾ ਧਰਮ ਬਚ ਗਿਆ ਇਸ ਤਰ੍ਹਾਂ ਜੜ ਭਰਤ ਰਿਸ਼ੀ ਦਾ ਹੁੰਦਾ ਪੂਰੀ ਰਾਜੇ ਨੇ ਉਹਨੂੰ ਜੋੜ ਲਿਆ ਸੀ ਉਹ ਪੈਰ ਉੱਚੇ ਨਿਵੇਂ ਪਾਉਣ ਰਾਜਾ ਕਹਿੰਦਾ ਤੂੰ ਪੈਰ ਉੱਚੇ ਨਿਵੇਂ ਪਾਉਣਾ ਉਹ ਕਹਿੰਦਾ ਜਿਵੇਂ ਚੱਲ ਹੁੰਦਾ ਚੱਲਦੇ ਹਾਂ ਤੈਨੂੰ ਪਤਾ ਨਹੀਂ ਮੈਂ ਰਾਜਾ ਕਹਿੰਦੇ ਦੱਸ ਤੂੰ ਰਾਜਾ ਕਿਵੇਂ ਕਹਿੰਦਾ ਮੈਂ ਪਾਲਕੀ 'ਤੇ ਜਾ ਰਿਹਾ ਕਹਿੰਦੇ ਪਾਲਕੀ ਕਾਹਦੀ ਹੈ ਕਹਿੰਦੇ ਲੱਕੜ ਦੀ ਬਣੀ ਹੈ ਕਹਿੰਦੇ ਲੱਕੜ ਕਿੰਨੀ ਉੱਚੀ ਹੈ ਕਹਿੰਦੇ ਇਹ ਪੰਜ ਫੁੱਟ ਮੁੰਡਿਆਂ 'ਤੇ ਜਾ ਰਹੀ ਹੈ ਪਾਲਕੀ ਲੱਕੜ ਦੀ ਕਹਿੰਦੇ ਲੱਕੜ ਦੀ ਪਾਲਕੀ 'ਤੇ ਬਹਿਣ ਕਰਕੇ ਤੂੰ ਰਾਜਾ ਕਹਿੰਦਾ ਹਾਂ ਕਹਿੰਦੇ ਆ ਸਾਹਮਣੇ ਕੀ ਹੈ ਕਿ ਦਰਖਤ ਆ ਇਹ ਕਿੰਨਾ ਉੱਚਾ ਇਹ 60-70 ਫੁੱਟ ਉੱਚਾ ਹੋਵੇਗਾ ਔਰ ਉੱਤੇ ਕੌਣ ਬੈਠਾ ਕਹਿੰਦਾ ਕਾਂ ਬੈਠਾ ਕਹਿੰਦੇ ਤੇਰਨੋਂ ਬੈਠਾ ਤਾਂ ਪਿਓ ਰਾਜਾ ਗੱਜ ਕੇ ਬੋਲੋ ਉੱਚੋ ਥਿਤ ਉੱਚੋ ਨਹੀਂ ਉੱਚੋ ਗੁਣ ਘਰ ਹੋਏ ਕਾਗ ਹਟਾਰੀ ਪਰ ਵਹਿਰੇ ਕਿਆ ਖਗਪਤ ਹੋਏ ਉੱਚੀਆਂ ਜਗ੍ਹਾ 'ਤੇ ਬਹਿਣ ਨੂੰ ਕੋਈ ਉੱਚਾ ਨਹੀਂ ਹੁੰਦਾ ਕਾਂ ਜਿਹੜਾ ਪੇਸ਼ਾ ਪ੍ਰੋਲਣ ਵਾਲਾ ਉਹ ਮਛੀਆਂ ਦਾ ਰਾਜਾ ਗਰੜ ਨਹੀਂ ਬਣ ਸਕਦਾ ਗਾਂਧੀ ਪ੍ਰੋਲਣ ਵਾਲਾ ਥਾਂ ਨਹੀਂ ਹੈ ਗੁਣਾਂ ਨਾਲ ਉੱਚਾ ਹੁੰਦਾ ਗਿਆਨ ਵਿਚਾਰ ਦੇ ਨਾਲ ਉੱਚਾ ਹੁੰਦਾ ਧਰਮ ਨੂੰ ਧਾਰਨ ਸ੍ਰੇਸ਼ਟਤਾ ਆਚਾਰ ਵਿਚਾਰ ਧਾਰਨਾ ਉੱਚਾ ਹੁੰਦਾ ਅਤੇ ਉਹਦਾ ਅਹੰਕਾਰ ਤੋੜ ਦਿੱਤਾ ਸਾਧੂ ਨੇ ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿ ਰਹੇ ਹਨ ਕਿ ਦੁਨੀਆਂ ਦੇ ਉੱਤੇ ਇਹ ਭੇਦ ਭਾਵਨਾ ਸੰਸਾਰ 'ਤੇ ਬਣੀ ਰਹਿੰਦੀ ਮੈਂ ਉੱਚਾ ਹਾਂ ਇਹ ਨੀਚਾ ਹਾਂ ਇਹ ਦੁੱਖ ਹੈ ਇਹ ਸੁੱਖ ਹੈ ਮੈਂ ਸੁਖੀ ਹਾਂ ਇਹ ਦੁਖੀ ਹੈ ਜੇ ਤੈਨੂੰ ਸੁੱਖ ਦਿੱਤਾ ਉਸ ਮਾਲਕ ਨੇ ਜੇ ਉੱਚੀ ਪਦਵੀ ਦਿੱਤੀ ਉਸ ਮਾਲਕ ਨੇ ਅਤੇ ਨੀਚਾਂ 'ਤੇ ਜ਼ੁਲਮ ਨਾ ਕਰ ਦੁਖੀਆਂ ਦੇ ਉੱਤੇ ਦਇਆ ਕਰ ਉਹਨਾਂ ਦੀ ਸੇਵਾ ਕਰ ਉਹਨਾਂ ਦੁੱਖ ਵੰਡਾ ਇਹ ਤਾਂ ਤੇਰੇ ਸੁੱਖ ਦਾ ਲਾਭ ਆ ਅਤੇ ਜੇ ਤੂੰ ਸੁਖੀ ਹੋ ਕੇ ਦੁਨੀਆਂ ਦੁਖੀਆਂ ਨੂੰ ਹੋਰ ਦੁੱਖ ਦੇਣਾ ਹੋਰ ਉਹਨਾਂ ਨੂੰ ਠੁੱਡ ਮਾਰਨੇ ਆ ਤੇਰੇ ਸੁੱਖ ਨੂੰ ਵੀ ਲਾਣਤ ਆ ਤੇਰੇ ਉੱਚੇਪਨ ਨੂੰ ਵੀ ਲਾਂਘਤਿਆ ਜੇ ਨੀਚ ਗਰੀਬਾਂ ਨੂੰ ਤੂੰ ਦੁਖੀ ਕਰਨਾ ਹੈ। ਇਹ ਸੰਸਾਰ ਸਾਰਾ ਇਸ ਦਵੰਦਾਬਾਦ ਵਿੱਚ ਘੁੰਮ ਰਿਹਾ ਹੈ।
ਪ੍ਰਾਪਸ ਨਾਹੀ ਤ੍ਰਿਸ਼ਨਾ ਭੂਖ,
ਇਹ ਤ੍ਰਿਸ਼ਨਾ ਇੰਨੀ ਹੈ ਇਹਦਾ ਪੇਟ ਭਰਦਾ ਨਹੀਂ। ਇਸ ਵਾਸਤੇ ਕਹਿੰਦੇ ਤ੍ਰਾਪਸ ਤੇ ਕਦੀ ਤ੍ਰਿਪਤੇ ਨਹੀਂ ਹੁੰਦਾ। ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ ਪਰੇ ਪਰੇ ਜੀ ਬੋਲੀ। ਕੱਲ ਵੀ ਦੱਸਿਆ ਸੀ ਸਿਕੰਦਰ ਨੂੰ ਕਿਹਾ ਵੀ ਬੇੜੀ ਤਾਂ ਭਰ ਗਈ ਤੇਰਾ ਪੇਟ ਨਹੀਂ ਭਰ ਰਿਹਾ। ਇਹ ਤ੍ਰਿਸ਼ਨਾ ਕਹਿੰਦੇ ਉਹ ਸੰਤਾਂ ਕੋਲ ਕੋਈ ਬੰਦਾ ਆਇਆ ਕਹਿੰਦਾ ਜੀ ਮੈਂ ਗਰੀਬ ਬੜਾ ਕਿਰਪਾ ਕਰੋ। ਸੰਤਾਂ ਨੇ ਚਾਰ ਮੋਮਬੱਤੀਆਂ ਦਿੱਤੀਆਂ ਕਹਿੰਦੇ ਆ ਮੋਮਬੱਤੀ ਪਛੋਂ ਦੀ ਦਿਸ਼ਾ ਜਗਾ ਕੇ ਚੱਲ ਜਾਂਦਾ ਉੱਥੋਂ ਪੁੱਟ ਲਈ ਤੈਨੂੰ ਸਿਉਣਾ ਮਿਲੇਗਾ। ਜੇ ਫੇਰ ਵੀ ਨਾ ਤਸੱਲੀ ਹੋਵੇ ਦੂਜੀ ਜਗ੍ਹਾ ਕੇ ਪੂਰਬ ਵੱਲ ਚੱਲੀ ਜਿੱਥੇ ਉਹ ਬੁੱਝ ਹੈ ਉੱਥੋਂ ਫੁੱਟੀ ਤੈਨੂੰ ਚੰਦ ਵੀ ਮਿਲੇਗੀ। ਜੇ ਫੇਰ ਵੀ ਤ੍ਰਿਸ਼ਨਾ ਨਾ ਤੇ ਤੀਜੀ ਜਗ੍ਹਾ ਉੱਤਰ ਵੱਲ ਤੈਨੂੰ ਉੱਥੇ ਫੁੱਟੇਗਾ ਹੀਰੇ ਮਿਲਣਗੇ। ਚੌਥੀ ਦਿਸ਼ਾ ਨਹੀਂ ਜਾਣਾ ਪਰ ਬੜਾ ਕਾਲਾ ਪਿਆ ਆਪਾਂ ਸੋਨੇ ਦੀ ਖਾਣ ਕਬਜ਼ੇ ਕਰੀਏ ਬੱਤੀ ਜਗਾਈ ਫਟਾਫਟ ਮੌਜੇ ਪਾਏ ਦੌੜ ਗਿਆ। ਜਿੱਥੇ ਉਹ ਬੱਤੀ ਬੁਝੀ ਫੁੱਟਿਆ ਸੋਨਾ ਕਹਿੰਦਾ ਲੈ ਵੀ ਮੌਜਾਂ ਲੱਗ ਗਈਆਂ ਹੁਣ ਤਾਂ ਖਾਣਾ ਆਪਣੇ ਕੋਲ ਆ ਗਈਆਂ ਹੁਣ ਆਪਾਂ ਕੀ ਪ੍ਰਵਾਹ ਕਰ ਤਸੱਲੀ ਨਹੀਂ ਉੱਥੋਂ ਲਿਆਇਆ ਕੁਛ ਨਹੀਂ ਦੂਏ ਪਾਸ ਤੁਰ ਪਿਆ। ਮੋਮਬੱਤੀ ਜਿੱਥੇ ਕਿਹਾ ਸੀ ਬੁਝੀ ਫਟਿਆ ਚਾਂਦੀ ਨਿਕਲੀ ਕਹਿੰਦਾ ਲੈ ਚਾਂਦੀ ਦੀ ਖਾਣ ਵੀ ਆਪਣਾ ਕਬਜ਼ਾ ਹੋ ਗਿਆ ਹਾਲੇ ਵੀ ਤਸੱਲੀ ਨਹੀਂ ਹੋਈ। ਫਿਰ ਤੀਏ ਪਾਸ ਤੁਰ ਪਿਆ ਜਿਹੜੇ ਉਹ ਮੋਮਬੱਤੀ ਬੁਝੀ ਫੁੱਟਿਆ ਹੀਰੇ ਕਹਿੰਦੇ ਲੈ ਵੀ ਸੰਤ ਖਚਰਾ ਬਹੁਤ ਸੀ। ਚੌਥੀ ਦਿਸ਼ਾ ਮੈਨੂੰ ਰੋਕਿਆ ਉੱਧਰ ਹੁਣ ਆਪਣੇ ਲਈ ਖਾਸ ਚੀਜ਼ ਰੱਖੀ ਹੋਈ ਹੈ। ਤਿੰਨ ਦਿਸ਼ਾ ਚ ਮਿਲ ਗਿਆ ਮਨ ਹੀ ਟਿਕਿਆ ਹਲੇ ਪ੍ਰਾਪਤ ਨਹੀਂ ਕੀਤਾ ਵੀ ਲੈ ਚਲਾਂ ਕੋਈ ਨਿਆਣੇ ਦੇਖਿਆਂ ਦੀ ਕੋਈ ਲੈ ਜੂੰਗਾ ਘਰ ਵਾਲੇ ਦੇ ਚਾਰ ਸੂਟ ਬਣਾ ਦਿਆਂਗਾ ਤੇ ਸੋਨਾ ਸੁਨਿਆਰੇ ਨੂੰ ਦੇ ਕੇ ਉਹਨੂੰ ਬਈ ਸੋਨਾ ਸਾਨੇ ਬਣਾ ਦਿਆਂਗਾ ਗਹਿਣੇ ਉਹ ਵੀ ਨਹੀਂ ਕੀਤਾ। ਤੇ ਬਾਸ ਜੀ ਆ ਗਿਆ ਹੀਰਿਆਂ ਦਾ ਕੋਈ ਨਾਗ ਪਾ ਲਾਂਗਾ ਉਧਰ ਦੱਸਿਆ ਕ੍ਰਿਸ਼ਨਾ ਮਿਟੀ ਨੇ ਉਹਨੂੰ ਮੋਮਬੱਤੀ ਬੁਝੀ ਕਾਲਾ ਬਹੁਤ ਇੱਧਰ ਖਾਸ ਖਜ਼ਾਨਾ ਹੋਇਆ ਜਿੱਥੇ ਬੁਝੀ ਫੁੱਟਿਆ ਭੋਰਾ ਨਿਕਲਿਆ ਕਹਿੰਦਾ ਲੈ ਵੀ ਇੱਥੇ ਤਾਂ ਖੁੱਲ੍ਹਾ ਹੀ ਹੋ ਗਿਆ ਖੁੱਲ੍ਹਾ ਸਮਾਨ ਇਹਨੇ ਫੁੱਟਿਆ ਭੋਰਾ ਦਾ ਦਰਵਾਜ਼ਾ ਬਾਹਰੋਂ ਕੁੰਡਾ ਲੱਗਾ ਹੋਇਆ ਇਹ ਖੋਲ੍ਹ ਕੇ ਅੰਦਰ ਚਲ ਗਿਆ। ਇੱਕ ਮਾਈ ਚੱਕੀ ਪੀ ਰਹੀ ਹੈ ਉਹ ਕਹਿੰਦੀ ਬੇ ਵੀਰਾ ਆਹ ਚੱਕੀ ਫੜੀ ਮੈਂ ਕਿਰਿਆ ਕਰਿਆ ਇਹਨੂੰ ਚੱਕੀ ਫੜਾ ਦਿੱਤੀ ਉਹਨੂੰ ਕੁੰਡਾ ਬਾਹਰੋਂ ਲਾ ਦਿੱਤਾ। ਕਹਿੰਦੇ ਮਾਈ ਤੂੰ ਤਾਂ ਬੜੀ ਹੁਸ਼ਿਆਰ ਨਿਕਲੀ ਮੈਨੂੰ ਅੰਦਰ ਉਬੜ ਦਿੱਤਾ। ਕਹਿੰਦੇ ਮੈਂ ਵੀ ਮੋਮਬੱਤੀਆਂ ਦੇ ਚੱਕਰ 'ਚ ਪਈ ਸੀ ਮੇਰੇ ਨੂੰ ਵੱਡਾ ਤੇ ਨਸ਼ਨਾ ਲੂ ਹਾਂ ਤੈਨੂੰ ਕੱਢ ਦਿੱਤਾ ਤੇਰੇ ਨੂੰ ਵੱਡਾ ਤੇ ਤੈਨੂੰ ਵੱਢੂਗਾ। ਬਸ ਇਸੇ ਤਰ੍ਹਾਂ ਹੀ ਹੈ ਦੁਨੀਆਂ ਭਟਕ ਰਹੀ ਹੈ ਦੌੜ ਬੜੀ ਲੱਗੀ ਹੋਈ ਹੈ। ਪੁੰਨ ਦਾਨ ਨਹੀਂ ਸੰਤ ਨਾ ਸੇਵਾ ਨਾ ਕੋਈ ਸੰਤ ਮਹਾਂਪੁਰਖਾਂ ਦੀ ਸੰਗਤ ਕਰਨੀ ਨਾ ਕੋਈ ਸੇਵਾ ਕਰਨੀ ਬਸ ਆਵੇ ਦਿਆ ਖੋਤਿਆ ਵਿੱਚ ਖੜੋਤਿਆ ਕੱਚੀਆਂ ਲਿਆਵੇਂਗਾ ਪੱਕੀਆਂ ਲੈ ਜਾਵੇਂਗਾ ਆਵੇ ਨੇ ਮੁੱਕਣਾ ਨਹੀਂ ਤੇ ਤੈਂ ਛੱਡਣਾ ਭਾਂਡਾ ਭੰਡਾਰੀਆ ਕਿਤਨਾ ਕੁ ਭਾਰ ਇੱਕ ਮੁੱਠ ਚੱਕਦਾ ਤੇ ਦੂਜੀ ਨੂੰ ਪਿਆਰ ਇਸ ਤਰ੍ਹਾਂ ਉਮਰ ਬੀਤ ਜਾਣੀ ਹੈ। ਇਸ ਵਾਸਤੇ ਸਾਧ ਨਹੀਂ ਸਮਝਦਾ ਨਹੀਂ ਹੈ ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ ਪਰੇ ਪਰੀ ਹੀ ਕੋ ਦੂਜੀ। ਚੌਵੀ ਘੰਟੇ ਤੁਹਾਨੂੰ ਦਿੱਤੇ ਹੈ ਚੌਵੀ ਹਜ਼ਾਰ ਸਵਾਦ ਦਿੱਤੇ ਮਾਲਕ ਦੇ ਧਿਆਨ ਯਾਦ ਵਿੱਚ ਬੈਠਣ ਵਾਸਤੇ ਕਈਆਂ ਕੋ ਇੱਕ ਸੈਕਿੰਡ ਵੀ ਹੈ ਉਹਦੇ ਧਿਆਨ ਜੁੜਿਆ ਜੀ ਉਹਦੇ ਸਿਮਰ ਉਹਦੇ ਕਥਾ ਕੀਰਤਨ ਜੁੜਿਆ ਜੀ ਉਹਦੇ ਚਰਨਾਂ 'ਚ ਹੀ ਬਹਿ ਜੀ ਕੋਈ ਸੇਵਾ ਹੀ ਕਰ ਦਈਏ ਪਰ ਉਪਕਾਰ ਹੀ ਕਰ ਦਈਏ ਇਸ ਪਾਸ ਧਿਆਨ ਨਹੀਂ ਬਸ ਹੈ ਇਸ ਤਰ੍ਹਾਂ ਹੀ ਉਮਰ ਬੀਤ ਜਾਣੀ। ਅਸੀਂ ਕਈ ਵਾਰੀ ਗਏ ਤਾਂ ਉੱਥੇ ਸੁਲਤਾਨਪੁਰ ਸਾਹਿਬ ਕਈ ਇੱਥੇ ਜੰਮੇ ਇੱਥੇ ਰਹਿ ਰਹੇ ਇੱਥੇ ਮਰ ਜਾਣਾ ਤੇ ਬੇਰ ਸਾਹਿਬ ਮੱਥਾ ਨਹੀਂ ਟੇਕ ਹੁੰਦਾ ਗੱਜ ਕੇ ਬੋਲੋ। ਅਸੀਂ ਅੰਮ੍ਰਿਤਸਰ ਸਾਹਿਬ ਗਏ ਬਾਬਾ ਅਟਾਲ ਸਾਹਿਬ ਉੱਥੇ ਉਹ ਬੈਠਾ ਹੈ ਮੋਹਰੇ ਪੇੜੇ ਲੈ ਕੇ ਮਨ ਚਾਹ ਚਲੋ ਕਹਿੰਦੇ ਬਾਬੇ ਅਟਾਲ ਦੇ ਇਸ ਤਰ੍ਹਾਂ ਗਰੀਬ ਗੁਰਬੀ ਨੂੰ ਛਪਾਉਣਾ ਬਹੁਤ ਚੰਗੀ ਗੱਲ ਹੈ। ਮੈਂ ਕਿਹਾ ਵੀ ਪੇੜੇ ਪਾ ਦੇ 2 ਕਿਲੋ ਤੇ ਆ ਮੰਡੀ ਇੱਥੇ ਫਿਰ ਮੈਂ ਕਿਹਾ ਇੱਕ ਗੱਲ ਦੱਸ, ਤੂੰ ਬੜਾ ਬੜਿਆ ਭਾਗਾਂ ਵਾਲਾ, ਬਾਬੇ ਅਟਲ ਦੇ ਬੂਹੇ 'ਚ ਬੈਠਾ, ਕਿੱਡੀ ਕਿਰਪਾ, ਤੂੰ ਰੋਜ਼ ਦਰਸ਼ਨ ਨਮਸਕਾਰ ਕਰਦਾ ਹੋਵੇਗਾ, ਕਿਤੇ 6 ਮਹੀਨੇ 2 ਮਹੀਨੇ ਤਾਂ ਮਿਲਦਾ ਆਈਦਾ ਦਰਬਾਰ ਸਾਹਿਬ, ਛੇਤੀ ਵੀ ਹੋ ਜਾਂਦਾ, ਕਈ ਵਾਰੀ ਜ਼ਿਆਦਾ ਟਾਈਮ ਵੀ ਹੋ ਜਾਂਦਾ, ਕਿ ਤੂੰ ਦਾ ਧੰਨ ਆ। ਉਹ ਕਹਿੰਦਾ ਜੀ ਘਰੋਂ ਦੁਕਾਨ ਤੇ ਦੁਕਾਨੋਂ ਘਰ, ਮੈਨੂੰ ਇੰਨੇ ਸਾਲ ਹੋ ਗਿਆ ਬਾਬੇ ਅਟਲ ਦਾ ਬੂਹੇ ਦੇ ਅੰਦਰ ਨਹੀਂ ਵੜਿਆ। ਮੈਂ ਕਿਹਾ ਇਹੋ ਜਿਹੇ ਭ੍ਰਿਸ਼ਟੀਆਂ ਦੇ ਪੇੜੇ ਖੜਾ ਕੇ ਉਹਨਾਂ ਦਾ ਜੀਵਨ ਕਿਉਂ ਬਰਬਾਦ ਕਰ ਗੱਲ ਕੇ ਬੋਲੋ। ਇਹ ਉਮਰ ਨਿਕਲ ਜਾਣੀ, ਮੱਥਾ ਟੇਕਣ ਦਾ ਵੇਲ ਨਹੀਂ, ਇਹ ਸਾਡੀ ਹਾਲ ਕਿਉਂ ਆਜੂ ਹਮਾਰੀ ਹੰਤ ਪਈ, ਹੁਣ ਇੱਕ ਬਰਾਟ ਨਾ ਆਨ ਲੱਭੀ। ਇਸ ਤਰ੍ਹਾਂ ਉਮਰ ਬੀਤ ਜਾਂਦੀ ਹੈ ਗਿਰਦਿਆਂ ਗਿਰਦਿਆਂ। ਮਹਾਰਾਜ ਨੂੰ ਦਾਤੂ ਕਹਿਣ ਲੱਗਾ, ਮਹਾਰਾਜ ਗੱਲੀ ਤੁਸੀਂ ਸੇਵਕ ਨੂੰ ਦੇ ਦਿੱਤੀ, ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ, ਹੁਣ ਅਸੀਂ ਕੀ ਕਰਾਂਗੇ। ਮਹਾਰਾਜ ਕਹਿੰਦੇ ਜੇ ਤੁਹਾਨੂੰ ਗੱਦੀ ਦਿੰਦੇ, ਕਹਿੰਦੇ ਫਿਰ ਮਾਇਆ ਦੇ ਖੁੱਲ੍ਹੇ ਕਰਕੇ ਚੜਾਵਾ ਬਹੁਤ ਚੜ੍ਹਦਾ। ਮਹਾਰਾਜ ਨੇ ਭੁੱਖ ਭਰਿਆ, ਚਾਂਦੀ ਦੇ ਰੁਪਏ ਸੁੱਟ ਦਿੱਤੇ, ਲੈ ਗਿਣ ਲਾ ਗਿਣ ਲੱਗਾ। ਗੁਰੂ ਨਾਨਕ ਦਾ ਖਜ਼ਾਨਾ ਕਿੱਥੇ ਮੁੱਕੇ? ਹੁਣ ਖਾ ਜਾ ਰਹੇ ਹੋ, ਫਿਰ ਲਿਆ ਖਦੀਆਂ, ਹੁਣ ਫਿਰ ਲਿਆ। ਸ਼ਾਮ ਤੇ ਲੱਗਾ ਰਿਹਾ, ਕਹਿੰਦਾ ਇਹ ਤਾਂ ਮੁੱਕਦੇ ਨਹੀਂ, ਛੱਡਣ ਨੂੰ ਵੀ ਚੇਤ ਨਾ ਕਰੇ। ਮਹਾਰਾਜ ਕਹਿੰਦੇ ਸ਼ੀਸ਼ਾ ਦੇ ਦਾ, ਜਿਹਨੇ ਵੇਖਿਆ ਮੂੰਹ ਸਿਰ ਕਾਲਾ, ਹੱਥ ਵੀ ਕਾਲੇ ਸਾਰੇ, ਚਾਂਦੀ ਚੋਂ ਕਾਲ ਦਿੰਦੇ। ਕਹਿੰਦੇ ਮਾਰਾ ਆਹ ਕੰਮ ਹੋਇਆ? ਕਹਿੰਦੇ ਦਾਤੂ ਮਾਇਆ ਦਾ ਜਿਹੜਾ ਮੋਹ ਮੂੰਹ ਸਿਰੇ ਕਾਲਾ ਕਰਦਾ। ਬਸ ਇਸੇ ਚੱਕਰ ਵਿੱਚ ਪਈ ਹੋਈ ਬਾਬਾ ਕਰਮ ਸਿੰਘ ਜੀ ਮਹਾਰਾਜ ਬੋਲਤੀ ਮਰਦਾਨ ਵਾਲੇ, ਇੱਕ ਫੌਜੀ ਆਇਆ, ਬਾਬਾ ਜੀ ਮਾਇਆ ਦੇ ਖੁੱਲ੍ਹੇ ਗੱਫੇ ਦਿਓ। ਸੰਤ ਕਹਿੰਦੇ ਫੌਜੀ ਆ, ਬੜੀ ਸੋਹਣੀ ਧਰਮ ਦੀ ਕਿਰਤ ਕਰਦਾ, ਰਾਸ਼ਟਰ ਦੀ ਸੇਵਾ ਕਰਦਾ, ਤਨਖਾਹ ਮਿਲਦੀ, ਗੁਜ਼ਾਰਾ ਚੱਲੀ ਜਾਂਦਾ। ਅਖੇ ਨਹੀਂ ਖੁੱਲ੍ਹੇ ਗੱਫੇ। ਸੰਤ ਕਹਿੰਦੇ ਤੈਨੂੰ ਇੱਕ ਸਾਖੀ ਸੁਣਾ ਦਿੰਦੇ ਹਾਂ, ਫਿਰ ਜਿਵੇਂ ਕਹੇਗਾ ਕਰ ਲੈ। ਕਹਿੰਦੇ ਇੱਕ ਮਰਾਸੀ ਅਤੇ ਮਰਾਸਣ ਸੀਗੇ, ਉਹਨਾਂ ਦਾ ਪਰਿਵਾਰ ਢੋਲਟ ਮੱਕਾ ਵਜਾਉਣਾ, ਮੰਗ ਸੁਣ ਕੇ ਲਿਆਉਣਾ, ਰੋਜ਼ ਐਂ ਟੁੱਟ ਕੇ ਛਮਕੇ ਲਾ ਕੇ ਛਕਣਾ, ਅਤੇ ਆਲੇ ਦੁਆਲੇ ਪੂਰੀ ਸਾਧ ਸੰਗਤ ਦੀ ਬਾਸ਼ ਨਾ ਜਾਣੇ। ਕੋਲ ਤਾਲਿਆਂ ਦਾ ਘਰ ਬੜੇ ਅਮੀਰ ਸੇਠ, ਉਸ ਰਾਣੀ ਕਹਿੰਦੀ ਕਿ ਸੇਠ ਸਾਹਿਬ ਸਾਡੀ ਕਾਹਦੀ ਜ਼ਿੰਦਗੀ ਹੈ, ਮੂੰਗੀ ਦੀ ਕਦੀ ਧੋਮੀ ਦਾਲ, ਕਦੀ ਦਫਾੜ, ਕਦੀ ਸਾਗ, ਆਏ ਨਹੀਂ ਕਦੀ। ਆਹ ਦੇਖੋ ਮਰਾਸੀ ਆ, ਮੰਗਦੇ ਚੋਂਦੇ ਮੌਜਾਂ ਲੈਂਦੇ, ਕਿਵੇਂ ਲਪਟਾਂ ਹੀ ਆਉਂਦੀਆਂ ਰੋਜ਼, ਅਤੇ ਤੇਰੇ ਘਰ ਹੋਏ। ਉਹ ਕਹਿੰਦੇ ਵੀ ਮੈਂ ਪਿਆ ਨੜਿਨਵਿਆਂ ਦੇ ਗੇੜ 'ਚ, ਮਰਾਸੀ ਇਸ ਗੇੜ 'ਚ ਨਹੀਂ ਪਏ, ਤਾਂ ਇਹ ਕਰਦੇ ਲੈ ਉਹਨਾਂ ਦੇ ਹਾਲ ਦਿੰਦੇ। ਕਹਿੰਦਾ 99 ਰੁਪਈਏ ਲੈ ਲੈਣ ਦੇ, ਇੱਕ ਸ਼ਨੀਲ ਦੀ ਟਾਕੀ ਬਹੁਤ ਵਧੀਆ, ਉਹਦੇ ਲਈ ਪਿੜ ਕੇ ਨਾ ਫਦੋਲੀ ਬਣਾ ਕੇ, ਅਤੇ ਚਾਂਦੀ ਚਾਨਣੀ ਦੀ ਮਰਾਸੀ ਸੁੱਤਿਓ, ਅਤੇ ਕੰਧ ਦੇ ਉੱਪਰੋਂ ਘਰ ਸੁੱਟਦੀ ਵਿਹੜੇ 'ਚ। ਜਿਹੜੇ ਮਰਾਸੀ ਉੱਠਿਆ ਉਹ ਬੜੀ ਲਿਸ਼ਕੇ, ਹੁਣ ਕਹਿ ਕੀ ਹੈ, ਜਿਹੜੇ ਫਰੋਲਿਆ ਤੇ 99 ਰੁਪਏ, ਕਹਿੰਦੇ ਤਾਂ ਅੱਲਾਹ ਤਾਲਾ ਨੇ ਅੱਜ ਭੇਜਿਆ, ਹੋ ਰਿਹਾ ਮੇਰੇ ਕੋਲ ਦੇ ਗਿਆ। ਮਰਾਸਣ ਨੂੰ ਉਠਾ ਲਿਆ, ਮੀਰਜ਼ਾਦੀ ਉੱਠ, ਆਪਣੀਆਂ ਨਵਾਜ਼ਾਂ ਸਫਲ ਹੋ ਗਈਆਂ, ਤੂੰ ਕੱਲ੍ਹ ਫਲਾਣੇ ਘਰ ਨਿਉਂਦਾ ਪਾਉਣ ਗਈ ਸੀ ਮਾਈਆਂ 'ਤੇ, ਤੈਨੂੰ 1 ਰੁਪਇਆ ਮਿਲਿਆ, ਉਹ ਲਿਆ 100 ਬਣਾ ਜੀ, ਅਤੇ 99 ਤੋਂ 100 ਹੋ ਗਿਆ, ਫਿਰ 199 ਹੋ ਗਿਆ, ਹੁਣ 1 ਰਲ ਲਈ 200, 299, ਹੁਣ 1 ਹੋਰ ਰਲਾਓ 300, 399, 1 ਰਲਾ ਲਓ 400, 499, 1 ਰਲਾ ਲਓ 500। ਕਹਿੰਦੇ ਹੁਣ ਤੁੜ ਕੇ ਛਮ ਕੇ ਬੰਦ ਕਰੀਏ, ਕੁੜੀਆਂ ਮੁੰਡੇ ਵੀ ਵਿਆਹੁਣੇ ਆ। ਬਿਲਕੁਲ ਮਰਾਸੀ ਸਾਧ ਸੰਗਤ ਸੁਸਰੀ ਮੰਗ 100 ਗਏ, ਕੋਈ ਗੋਲਡ ਮੱਕਾ ਨਹੀਂ, ਕੋਈ ਤੁੜਕੇ ਚਮਕੇ ਨਹੀਂ। ਇੱਕ ਦਿਨ ਉਹ ਸੇਠ ਕਹਿੰਦਾ ਸਠਾਣੀ ਨੂੰ ਆ ਦੇਖ ਲਾ, ਵੱਜਦਾ ਢੋਲ ਆਉਂਦੀ ਤੁੜਕਿਆਂ ਦੀ ਮਹਿਕ, ਅਰੇ ਕਿਵੇਂ, ਕਹਿੰਦਾ ਤੈਨੂੰ ਕਿਹਾ ਸੀ ਨਾ ਵੀ 99 ਦੇ ਗੇੜ 'ਚ ਮੈਂ ਪਿਆ, ਇਹਨਾਂ ਨੂੰ ਪਾਤਾ। ਮਰਾਸੀ ਮਿਲਿਆ ਮੀਰ ਜਾਦਿਆ ਕਿ ਬੜੇ ਤੁੜਕੇ ਲਪਟਾਂ ਆਉਂਦੀਆਂ ਸੀ ਢੋਲ ਵੱਜਦਾ, ਮਹਾਰਾਜ ਤੁਸੀਂ ਤਾਂ ਗਰੀਬ ਆਦਮੀ, ਤੁਸੀਂ ਤਾਂ ਅਮੀਰ ਆਦਮੀ, ਸਾਨੂੰ ਗਰੀਬਾਂ ਨੂੰ ਟਿਚਰਾਂ ਕਰਦੇ ਹਾਂ। ਕਹਿੰਦੇ ਹਾਂ ਉਦਣ ਦਾ ਆ, ਜਿੱਦਣ ਜੇ ਖੁਦੋ ਜਿਹੜੇ 99 ਮਿਲੇ ਆ, ਫਿਰ ਪਤਾ ਲੱਗ ਵੀ ਅੱਲਾਹ ਤਾਲਾ ਨਹੀਂ, ਇਹ ਸੇਠ ਨੇ ਕੰਮ ਕੀਤਾ। ਬਾਬਾ ਕਰਮ ਸਿੰਘ ਕਹਿੰਦੇ ਫੌਜੀਆ ਦੇ ਅੱਲਾ, ਜੇ ਤਾਂ ਇਸ ਚੱਕਰ 'ਚ ਪੈ ਗਿਆ, ਚੱਕਰ ਵੀ ਮੁੱਕਣਾ ਨਹੀਂ। ਅੱਜ ਦੁਨੀਆ ਉਹ ਪਈ ਹੈ, ਭੱਜ ਨੱਠ ਲੱਗੀ, ਦੌੜ ਲੱਗੀ ਹੋਈ, ਸੇਵਾ ਨਹੀਂ ਕਰਦੇ, ਸਿਮਰ ਨਹੀਂ ਕਰਦੇ, ਸਤਸੰਗ ਨਹੀਂ ਕਰਦੇ। ਪਹਿਲਾਂ ਤਾਂ ਬੜੇ ਔਖੇ ਹੋ ਕੇ ਮਾਇਆ ਕਮਾਉਂਦੇ ਆ, ਫਿਰ ਗਲਤ ਕੰਮਾਂ ਵਿੱਚ ਤੁਹਾਨੂੰ ਬਰਬਾਦ ਕਿਵੇਂ ਕਰਦੇ ਆ। ਅਤੇ ਜੇ ਤੁਸੀਂ ਦੇਸ਼ ਵੀ ਛੱਡਿਆ, ਪ੍ਰਦੇਸ਼ਾਂ ਜਾ ਕੇ ਧੱਕੇ ਵੀ ਖਾਧੇ, ਰੋਟੀਆਂ ਉੱਥੇ ਮਿਲੀ ਜਾਣੀਆਂ ਸੀ, ਭੁੱਖਾ ਤਾਂ ਕੋਈ ਉੱਥੇ ਵੀ ਹੈ ਨਹੀਂ, ਰੱਬ ਸਭ ਨੂੰ ਦੇ ਰਿਹਾ, ਘਰੋਂ ਬਕਾਰ ਵੀ ਹੋਏ, ਇੱਥੇ ਵੀ ਆਏ, ਇੱਥੇ ਆ ਕੇ ਸ਼ਰਾਬਾਂ ਕਬਾਬਾਂ ਨਸ਼ਿਆਂ ਵਿਸ਼ਿਆਂ ਸਮੈਕਾਂ ਵਿੱਚ, ਫੈਸ਼ਨਾਂ ਦੇ ਵਿੱਚ, ਵਿਆਹਾਂ ਸ਼ਾਦੀਆਂ ਦੇ ਦਾਜਾਂ ਦਹੇਜਾਂ ਵਿੱਚ, ਮਰਨਿਆਂ ਧਰਨਿਆਂ 'ਚ, ਗਲਤ ਕੰਮਾਂ ਵਿੱਚ ਇਹ ਮਾਇਆ ਬਰਬਾਦ ਕਰਨੀ ਹੈ। ਅਤੇ ਫਿਰ ਬਾਰਾਂ ਬਾਰਾਂ ਘੰਟੇ ਕੱਲ ਸੰਗਤ ਜੀ ਕੀ ਲੋੜ ਆ ਭਸੜੇ ਬਣਾਉਣ ਦੀ, ਗੱਜ ਕੇ ਬੋਲੋ। ਮਾਇਆ ਤਾਂ ਰੱਖੀ ਨਹੀਂ, ਗਲਤ ਕੰਮਾਂ 'ਚ ਬਰਬਾਦ ਕਰੀ ਜਾਂਦੇ। ਜਿੰਨੀ ਬੰਦਾ ਕਮਾਉਂਦਾ ਉੱਨੀ ਨੂੰ ਸਾਂਭਦਾ ਥੋੜ੍ਹੀ ਹੈ। ਜੇ ਉਹਦੇ 'ਚੋਂ ਦਸਵਾਂ ਹਿੱਸਾ ਵੀ ਨੇਕੀ ਵੱਲ ਲਾਵੇ, ਪਰਉਪਕਾਰ ਵੱਲ ਲਾਵੇ, ਇਹਦਾ ਬੀਜਿਆ ਹਰਿਆ ਵੀ ਹੋਵੇ ਅਤੇ ਪਰਮਾਤਮਾ ਦੀ ਵੀ ਕੋਈ ਅਸੀਸ ਲੈ ਸਕੇ। ਸੋ ਇਸ ਵਾਸਤੇ ਹਜ਼ੂਰ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ।
ਮਨ ਬਾਸਨਾ ਰਾਜ ਵਿਖੇ ਬਿਆਦ,
ਇਸ ਵਾਸਤੇ ਧਰਾਪਸ ਨਾਹੀਂ ਤ੍ਰਿਸ਼ਨਾ ਭੂਖ, ਇਹ ਤ੍ਰਿਪਤ ਨਹੀਂ ਹੁੰਦਾ, ਤ੍ਰਿਸ਼ਨਾ ਇੰਨੀ ਵਧੀ ਹੋਈ ਹੈ, ਭੁੱਖ ਮਿਟਦੀ ਨਹੀਂ ਹੈ। ਲੱਕੜ 'ਚ ਅੱਗ ਜਿੰਨੀਆਂ ਲੱਕੜਾਂ ਪਾਈ ਜਾਓ, ਅੱਗ ਨੇ ਕਦੀ ਨਾ ਕੀਤੀ ਹੈ, ਕਦੋਂ ਮਰੀ ਜਾਂਦੀ ਅੱਗ, ਕਦੋਂ ਬੁਝੇਗੀ? ਜਾਂ ਤਾਂ ਪਾਣੀ ਪਾ ਲਈਏ ਜਾਂ ਲੱਕੜਾਂ ਬਚਤ ਖਿੱਚ ਲਈਏ। ਇਸ ਤਰ੍ਹਾਂ ਪਦਾਰਥਾਂ ਰੂਪੀ ਲੱਕੜਾਂ ਨਾਲ ਇਹ ਤ੍ਰਿਸ਼ਨਾ ਦੀ ਅੱਗ ਬੁਝਦੀ ਨਹੀਂ। ਬਿਨਾਂ ਸੰਤੋਖ ਭੁੱਖਾ ਨਹੀਂ ਰਾਜੈ। ਸੁਖਮਣੀ ਪੜ੍ਹ ਲਿਆ, ਸਾਰੀ ਜ਼ਿੰਦਗੀ ਵਿੱਚ ਇੱਕ ਸੰਤੋਖ ਦੇ ਅੱਖਰ 'ਤੇ ਅਮਲ ਨਹੀਂ ਕੀਤਾ। ਅੰਡ ਪਾਠ ਕਰਾ ਲੈ, ਸਹਿਜ ਪਾਠ ਕਰ ਲੈ, ਪੰਗਤੀ ਇੱਕ ਵੀ ਨਹੀਂ ਮੰਨਦੇ। ਸੁਖਮਣੀ ਰੋਜ਼ ਪੜ੍ਹੋ, ਉਹਦੇ 'ਚੋਂ ਇੱਕ ਪੰਗਤੀ ਰੋਜ਼ ਲਓ, ਉਹਦੇ 'ਤੇ ਅਮਲ ਕਰੋ। ਹੁਣ ਦੇਖੋ 19ਵੀਂ ਨੌਵੀਂ ਅਸ਼ਟਪਦੀ ਲੈ ਲਓ, ਮਿਥਿਆ ਨਾ ਹੀ ਰਸਨਾ ਵਰਸ, ਫਿਰ ਰਸਨਾ ਨਾ ਮਿਥਿਆ ਝੂਠ ਨਹੀਂ ਬੋਲਣਾ, ਅਮਲ ਕਰੋ ਇਹਦੇ, ਪੜ੍ਹੋ ਸੁਖਮਣੀ, ਵੱਧ ਤੋਂ ਵੱਧ ਸੁਖਮਣੀ ਪੜ੍ਹੋ। ਪਰ ਇੱਕ ਪੰਗਤੀ 'ਤੇ ਰੋਜ਼ਾਨਾ ਅਮਲ ਕਰਨਾ ਸ਼ੁਰੂ ਕਰੋ, ਝੂਠ ਬੋਲਣਾ ਛੱਡ ਦਿੱਤਾ। ਮਨ ਮੈਂ ਪ੍ਰੀਤ ਨਿਰੰਜਨ ਦਾਸ, ਨਿਰੰਜਨ ਪਰਮਾਤਮਾ ਦੇ ਦਰਸ਼ਨ ਦੀ ਪ੍ਰੀਤ ਪੈਦਾ ਹੋਈ ਹੈ। ਫਿਰ ਪਰ ਤਰਿਆ ਰੂਪ ਨਾ ਦੇਖਿਆ ਨੇਤਰੇ, ਨਾ ਅੱਖਾਂ ਨਾ ਪਰਾਇਆ ਰੂਪ, ਮਾੜੀ ਗੈਰ ਦ੍ਰਿਸ਼ਟੀਆਂ ਦੇਖਣਾ ਛੱਡਿਆ ਹੈ। ਸਾਧਗੀ ਟਹਿਲ ਸੰਤ ਸੰਗ ਹੇਤ, ਸਾਧੂਆਂ ਦੀ ਟਹਿਲ ਕੀਤੀ, ਸੰਤਾਂ ਨਾਲ ਹੇਤ ਪਿਆਰ ਕੀਤਾ, ਬੰਦਗੀ ਵਾਲਿਆਂ ਨਾਲ ਪ੍ਰੀਤੀ ਪਾਈ ਹੋਈ, ਪ੍ਰੀਤੀ ਗੰਢ ਪਾਈ। ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਕੰਨਾਂ ਨਾਲ ਨਿੰਦਿਆ ਸੁਣੀ ਛੁੱਟੀ ਹੈ। ਸਭ ਤੇ ਜਾਣਿਆ ਆਪਸ ਕੋ ਮੰਦਾ, ਆਪਣੇ ਆਪ ਨੂੰ ਸਾਰਿਆਂ ਨੂੰ ਮਾੜਾ ਜਾਣਿਆ। ਪੜ੍ਹਦੇ ਹੈਗੇ ਹੈ, ਪੜ੍ਹਦਾ ਪੜ੍ਹਦਾ ਪੜ੍ਹ ਗਿਆ, ਪੜ੍ਹ ਗਿਆ ਚਾਰੇ ਵੇਦ ਹਿਰਦੇ ਇੱਕ ਨੁਕ ਜੀ ਰਹਿਆ ਢੇਡ ਦਾ ਢੇਡ। ਜਿੰਨਾ ਮਰਜ਼ੀ ਪੜ੍ਹੀ ਜਾਓ, ਪਾਠ ਕਰਨਾ ਇਹ ਨਹੀਂ ਵੀ ਛੱਡਣਾ, ਕਰਨਾ ਆ। ਪਰ ਇੱਕ ਪੰਗਤੀ ਰੋਜ਼ ਲਓ, ਉਹਦੇ 'ਤੇ ਅਮਲ ਕਰਨਾ ਸ਼ੁਰੂ ਕਰੋ, ਅਤੇ ਫਿਰ ਆਪਣੀ ਪ੍ਰੀਖਿਆ ਕਰੋ ਕਿ ਹਾਂ ਅਸੀਂ ਇਹਦੇ 'ਤੇ ਟਿਕੇ ਹਾਂ ਕਿ ਨਹੀਂ ਟਿਕੇ। ਇਹਦਾ ਨਾ ਪੜ੍ਹਾਈ ਹੈ। ਮਹਾਰਾਜ ਜੀ ਦੇ ਹੇਠ ਪੜ੍ਹਦੇ ਸੀ, ਭੀਸ਼ ਪਿਤਾਮਾ ਜੀ ਗਏ ਦਰੋਣਾਚਾਰਜ ਕਿ ਕਿਹੋ ਜਿਹਾ ਮੇਰੇ ਪੋਤੇ ਹੈ, ਕਹਿੰਦੇ ਜਿਨ੍ਹਾਂ ਦੀ ਤੁਸੀਂ ਸਿਫਾਰਿਸ਼ ਕੀਤੀ ਆ, ਜਦੇਟਰ ਦਾ ਬਹੁਤ ਨਾ ਲੈ ਗਿਆ। ਕਹਿੰਦੇ ਕੀ ਗੱਲ? ਕਹਿੰਦੇ ਇਹਨੂੰ ਸਬਕ ਦਿੱਤਾ ਸੀ ਕਿ ਸੱਚ ਬੋਲੋ, ਗੁੱਸਾ ਨਾ ਬੋਲੋ। ਇਹ ਗੱਲ ਨਹੀਂ ਚੇਤੇ ਕਰਦਾ, ਇਹਦੇ 'ਚ ਵਿੜਾਂ ਵੀ ਪਈਆਂ। ਜਦੇਟਰ ਨੂੰ ਪੁੱਛਿਆ ਕਿ ਕੀ ਗੱਲ ਕੱਕਾ, ਤੇਰਾ ਉਸਤਾਦ ਇਹ ਕਹਿ ਰਿਹਾ? ਉਹ ਕਹਿੰਦਾ ਮਹਾਰਾਜ ਮੈਂ ਇੱਕ ਸਬਕ ਚੇਤੇ ਕਰ ਲਿਆ, ਹਾਲੇ ਦੂਜੇ ਦਾ ਨਹੀਂ ਦੱਸ ਸਕਦਾ। ਇਹ ਨਹੀਂ ਮੈਨੂੰ ਚਪੇੜਾ ਨਾ ਫੁੱਟਿਆ, ਮੈਨੂੰ ਗੁੱਸਾ ਨਹੀਂ ਆਇਆ। ਗੱਜ ਕੇ ਬੋਲੋ। ਇਹ ਪੜ੍ਹਾਈ ਹੈ, ਕਿਤਾਬਾਂ ਦੇ ਡਿਗਰੀਆਂ ਡਿਪਲੋਮੇ ਦਾ ਬਹੁਤ ਲੈ ਰਿਹਾ ਤੇ ਕਹਿੰਦੇ ਫਲਾਣੇ ਦੀ ਡਿਗਰੀ ਹੋ ਗਈ, ਡਿਗਰੀ ਦਾ ਦੂਜਾ ਹੱਥ ਇਹਦਾ ਦੁਬਾਲਾ ਨਿਕਲ ਗਿਆ। ਗੱਜ ਕੇ ਬੋਲੋ। ਬਾਬਾ ਜਵਾਲਾ ਕਹਿੰਦੇ ਕਈਆਂ ਦੀ ਵਿਦਿਆ ਤਾਂ ਗਿੱਟਿਆਂ 'ਚ ਉਤਰ ਜਾਂਦੀ ਹੈ, ਕਈਆਂ ਦੀ ਗੋਡਿਆਂ 'ਚ, ਕਈਆਂ ਦੇ ਦਿਮਾਗ 'ਚ ਚੜ੍ਹ ਜਾਂਦੀ ਹੈ, ਹਿਰਦੇ ਵਿੱਚ ਬਿਰਲਿਆਂ ਦੇ ਵੱਸਦੀ ਹੈ। ਨਾਨਕ ਜਿਨ ਕਹਿ ਹਿਰਦੇ ਵਸਿਆ ਮੋਖ ਮੁਕਤ, ਤਿੰਨ ਪਾਇਆ ਪਾਤਸ਼ਾਹ ਦੱਸਦੇ ਹਨ।
ਮਨ ਬਾਸਨਾ ਰਚ ਵਿਖੇ ਬਿਆਸ,
ਜਿਹੜੀਆਂ ਬਾਸ਼ਨਾਵਾਂ ਹਨ ਉਹ ਕਦੇ ਕਈ ਕਈ ਜਨਮਾਂ ਹੀ ਨਹੀਂ ਪੂਰੀਆਂ ਹੋ ਸਕਦੀਆਂ। ਇੰਨੀਆਂ ਬਾਸ਼ਨਾ, ਇੰਨੇ ਹਵਾਈ ਕਿਲੇ ਬਣਾਉਂਦਾ, ਚੇਕ ਚਿੜੀ ਮੰਗੂ ਕਿ ਕੁਕੜੀ ਲਿਆਊਂਗਾ ਅੰਡੇ ਦਊਗੀ, ਫਿਰ ਕੁਕੜੀਆਂ ਮੁਰਗੀ ਖਾਣਾ ਹੋ ਜਾਊਗਾ, ਫਿਰ ਉਹਨਾਂ ਨੂੰ ਵੇਚੂਗਾ, ਬੱਕਰੀਆਂ ਲਿਆਉਂ ਬੱਕਰੀਆਂ ਦਾ ਜਿਹੜਾ ਹੋ ਜਾਊ, ਉਹਨਾਂ ਨੂੰ ਵੇਚੂ, ਗਾਈਆਂ ਦਾ ਡੈਰੀ ਫਾਰਮ ਖੋਲਾਂਗਾ, ਫਿਰ ਉਦੋਂ ਗਾਹਾਂ, ਫਿਰ ਇਸ ਤਰ੍ਹਾਂ ਫਲਾਨਾ ਫਲਾਨਾ ਘੋੜਿਆਂ ਦਾ ਬਣਾ ਲੂੰਗਾ ਜੀ, ਫਿਰ ਉਸ ਤੋਂ ਬਾਅਦ ਬਹੁਤ ਮਾਇਆ ਆਜੂ, ਫਿਰ ਰਾਜੇ ਦੀ ਲੜਕੀ ਵਿਆਹਾਂਗਾ, ਨਿਆਣੇ ਨਿੱਕੇ ਹੋ ਜਾਣਗੇ, ਫਿਰ ਕਿਹਨੂੰ ਕੁੱਛੜ ਚੱਕਿਆ ਹੋ, ਕਿਹਨੂੰ ਉਂਗਲ ਫੜਾਈ ਹੋ, ਉਹ ਕਹਿਣਾ ਨਹੀਂ ਮੰਨਣਗੇ। ਇਹ ਹਵਾਈ ਕਿਲਾ ਬਣਾ ਲਿਆ ਤੇ ਜਾ ਰਿਹਾ ਮਜ਼ਦੂਰੀ ਕਰਦਾ, ਜਿੱਥੇ ਪਾਣੀਆਂ ਦਾ ਘਿਓ ਦਾ ਘੜਾ ਸਿਰ ਤੇ ਚੁੱਕਿਆ, ਕਹਿੰਦਾ ਜਿਹੜੇ ਨਿਆਣਾ ਕਹਿਣੇ ਨੂੰ ਮੂੰਹ ਚਪੇੜ ਮਾਰੂੰਗਾ, ਉਹ ਜਿਹੜੇ ਉਹ ਹੱਥ ਘੜਾ ਛੱਡ ਕੇ ਲਗਾਇਆ ਹੋਊਗਾ, ਘੜਾ ਡਿੱਗ ਗਿਆ। ਉਹ ਬਾਣੀਆਂ ਦੇਖਿਆ, ਕਹਿੰਦਾ ਜਵਾਨ ਮੇਰਾ ਘੜਾ ਘਿਓ ਦਾ ਰੋੜਤਾ, ਕਹਿੰਦੇ ਤੂੰ ਘਿਓ ਦੇ ਘੜੇ ਨੂੰ ਰੋਣ ਡਿਆ, ਮੇਰਾ ਅਣਜੰਮਿਆ ਪਰਿਵਾਰ ਰੁੜ ਗਿਆ। ਦੂਏ ਪਾਸੇ ਤੁਰ ਪਿਆ, ਹੁਣ ਜਿਹੜੀ ਨਵੀਂ ਵਿਆਹ ਕੇ ਲਿਆਏਗਾ ਉਹਦੇ ਚੋਂ ਕੀ ਕੱਢ ਲਏਗਾ, ਜੋ ਪਹਿਲਾਂ ਸੀ ਉਹ ਇਹ ਸਰੀਰ ਹੈ। ਗੱਜ ਕੇ ਬੋਲੋ, ਜਿੱਥੋਂ ਹੁਣ ਨਵਾਂ ਕੀ ਲੱਜ ਲਾਂਗਾ, ਮਨ ਡਿੱਗਦਾ ਨੀ। ਉਹ ਜਿਵੇਂ ਬੋਲਦ ਦੀ ਖੁਰਲੀ 'ਚ ਪੱਠੇ ਹੁੰਦੇ ਨਾ, ਉਹ ਦੂਏ ਦੀ ਖੁਰਲੀ 'ਚ ਮੂੰਹ ਮਾਰੂਗਾ, ਪਿੱਛੇ ਸ਼ਾਇਦ ਜ਼ਿਆਦਾ ਹੋਊ। ਗੱਜ ਕੇ ਬੋਲੋ, ਬਸ ਭੁਲੇਖੇ ਵਿੱਚ ਦੁਨੀਆਂ ਤੁਰੀ ਫਿਰਦੀ, ਭੁਲੇਖੇ 'ਚ ਇਸ ਤਰ੍ਹਾਂ ਜਨਮ ਬਰਬਾਦ ਕਰਕੇ ਭਾਈ ਚਲੇ ਜਾਂਦੇ ਹਨ।
ਪੰਚ ਦੂਤ ਸੰਗ ਮਹਾਂ ਅਸਾਧ,
ਪੰਜ ਦੂਤ ਆ ਇਹ ਮਹਾਨ ਅਸਾਧ ਆ, ਸਾਧੇ ਨਹੀਂ ਜਾਂਦੇ, ਇਹ ਕਾਬੂ ਕਰਨੇ ਬਹੁਤ ਔਖੇ। ਉਹ ਬਾਰਸਨਾਥ ਹੋਇਆ ਨਾ, ਸਾਰੀ ਦੁਨੀਆਂ ਦੇ ਰਾਜੇ ਜਿੱਤ ਲੈ, ਵਿਸ਼ੇਸ਼ ਕੋ ਆ ਗਿਆ, ਕਹਿੰਦਾ ਜੀ ਮੈਂ ਸਾਹਿਬ ਰਾਜੇ ਜਿੱਤ ਲੈ, ਕਹਿੰਦੇ ਆਲੇ ਇੱਕ ਰਹਿੰਦਾ, ਕਹਿੰਦੇ ਦੱਸੋ, ਬਸ ਤੀਰਕ ਮਨ ਕੱਸ ਲਿਆ, ਕਹਿੰਦੇ ਤੀਰਗਵਾਨ ਦੀ ਲੋੜ ਨਹੀਂ, ਕੁੱਥੇ ਨਹੀਂ ਚੱਲਦਾ, ਕਹਿੰਦੇ ਉਹ ਕਿਹੜਾ, ਕਹਿੰਦੇ ਮਨ ਰਾਜਾ ਸੁਲਤਾਨ, ਜਿਹੜਾ ਤੇਰੇ ਪਿੱਛੇ ਬੈਠਾ ਆ। ਬੜੇ ਯਤਨ ਕੀਤੇ, ਮਨ ਯਤਨਾ ਹੋਇਆ, ਚਿਖਾ ਚਿਣ ਕੇ ਜੀਂਦਾ ਅੱਗ 'ਚ ਸੜ ਕੇ ਮਰ ਗਿਆ। ਗੱਜ ਕੇ ਬੋਲੋ, ਮਨ ਦੇ ਮਾਰੇ ਮਰ ਗਿਆ ਕਾਜੀ ਮੁੱਲਾ ਸ਼ੇਖ। ਇਸ ਮਨ ਨੇ ਬੜ ਬੜੇ ਦਾਰਿਆਂ ਨੂੰ ਇੱਕੋ ਧੌਲ ਇਹਨਾਂ ਦੇ ਵੱਲੋਂ ਕਿਵੇਂ ਭਟਕਾ ਕੇ ਮਾਰਿਆ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਇਹ ਪੰਜ ਦੂਤ ਜਿਹੜੇ ਆ ਬੜੇ ਅਸਾਧ, ਤੇ ਮਹਾਰਾਜ ਇਹ ਅਸਾਧ ਆ ਤੇ ਫੇਰ ਤਾਂ ਹੁਣ ਕੀ, ਇਹਨਾਂ ਦੇ ਅੱਗੇ ਈਨ ਮੰਨ ਕੇ ਬਹਿ ਜਾਈਏ, ਇਹਨਾਂ ਦੀ ਆਪਣੇ ਗੁਲਾਮੀ ਕਬੂਲ ਕਰ ਲਈਏ, ਕਿਵੇਂ ਕਰੀਏ? ਕਹਿੰਦੇ ਗੁਰੂ ਦੀ ਓਟ ਲਓ, ਗੁਰੂ ਦੇ ਪਰਮੇਸ਼ਰ ਦੀ ਤੇ ਉਹਦੀ ਗੁਰਬਾਣੀ ਦੀ, ਉਹਦੇ ਬਾਣੇ ਦੀ, ਉਹਦੀ ਓਟ ਲਓ, ਕਿਉਂਕਿ ਉਹਦੀ ਲੋਟ ਲਵਾਂਗੇ। ਅਚਰ ਚਰਿਆ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਭਰਮ ਕਾਟਿਆ ਜਾਈਏ, ਤਾਂ ਗੁਰੂ ਦੀ ਓਟ ਲੈਣੀ ਪਏਗੀ। ਹੁਣ ਗਸਾਈ ਦਾ ਪਹਿਲ ਬਣੜਾ ਮੈਂ ਗੁਰਮਿਲ ਕੁਛ ਦਮਲੜਾ, ਫਿਰ ਤਾਂ ਉਹਦੀ ਲੋਟ ਲੈਣੀ ਪੈਣੀ ਹੈ, ਫਿਰ ਗੱਲ ਬਣਨੀ ਹੈ। ਇਸ ਵਾਸਤੇ ਕਿਸੇ ਪਹਿਲਵਾਨ ਦੁਆਰਾ ਪਹਿਲਵਾਨੀ ਹੁੰਦੀ ਹੈ, ਆਪਣੇ ਆਪ ਪੱਟਾਂ ਦੀਆਂ ਗੁਲੀਆਂ ਸ਼ੀਸ਼ੇ ਦੇਖ ਕੇ ਦੇਖੇ, ਹਰੇਕ ਮਾਂ ਦਾ ਪੁੱਤ ਪਹਿਲਵਾਨ ਆ, ਉਹਦਾ ਅਖਾੜੇ ਨੇ ਦੱਸਣਾ, ਜਿਹੜੇ ਮਾਰ ਮਰ ਅੱਡੀਆਂ ਪਹਿਲਵਾਨ ਨੇ ਧੋਣ ਛਿੜਣੀ ਆ, ਮਿੱਟੀ 'ਚ ਮਿੱਟੀ ਹੋਣਾ ਪੈਣਾ, ਭਲਵਾਨੀ ਸੌਖੀ ਹੈ, ਬਹੁਤ ਮਿਹਨਤ ਕਰਨੀ ਪੈਂਦੀ ਹੈ। ਕਿਸੇ ਸਤਾਰਵਾਂ ਜਿਹੜਾ ਦਾਰਾ ਹੁੰਦਾ ਵਾ ਜੀ, ਇਹਦੀ ਮਾਂ ਨੇ ਇਹਨੂੰ ਬੜਾ ਖਿਲਾਇਆ, ਦੁੱਧ ਮੱਖਣ ਬਣਾਈਆਂ, ਤੇਜ਼ੀ ਰਹਿ ਗਿਆ, ਬੜੀ ਨਮੋਛੀ। ਉਹ ਮਾਂ ਕਹਿੰਦੀ ਹੈ ਸਾਰਾ ਖਾਧਾ ਤੇ ਆਰਾਮ ਕੀਤਾ, ਇਹ ਦੇਖੇ ਸੰਤ ਹੋ ਗਿਆ, ਮਹਾਰਾਜ ਕਿਰਪਾ ਕਰੋ। ਕਹਿੰਦੇ ਤੇਰਾ ਉਸਤਾਦ ਨਹੀਂ ਕੋਈ, ਕਿਸੇ ਉਸਤਾਦ ਪਹਿਲਵਾਨ ਕੋ ਜਾ, ਤੂੰ ਨਗੁਰਾ, ਇਹਦੇ ਪਹਿਲਵਾਨ ਕੋ ਕਿਰ ਕੋ ਗਿਆ। ਉਹ ਕਹਿੰਦਾ ਤਕੜਾ ਜਿਹਾ ਲਗੋਟਾ ਕਸਲਾ, ਕਹਿੰਦਾ ਜੀ ਲਗੋਟਾ ਨਹੀਂ ਕਸਿਆ, ਉੱਤੇ ਕੈਂਚ ਵੀ ਪਾਈ ਜੇ। ਕਹਿੰਦੇ ਇਹਨਾਂ ਦੀ ਲੋੜ ਨਹੀਂ, ਬ੍ਰਹਮਚਰ ਦਾ ਲਗੋਟਾ ਕਸਲਾ, ਬ੍ਰਹਮਚਰਜ ਧਾਰ ਪਹਿਲਾਂ, ਫਿਰ ਮੇਰੇ ਕੋ ਆ, ਫਿਰ ਮੈਂ ਤੈਨੂੰ ਦਾਗਾ ਦੱਸੂੰਗਾ, ਫਿਰ ਹੁਕਮ ਵਿੱਚ ਚੱਲਣਾ ਪੈਣਾ, ਤਰੀਕੇ ਜੋਗਤੀਆਂ ਸਿੱਖਣੀਆਂ ਪੈਣੀਆਂ, ਮਾਰ ਖਾਣੀ ਪੈਣੀ ਉਸਤਾਦ ਦੀ, ਤੇ ਫਿਰ ਜਾ ਕੇ ਟ੍ਰੇਨਿੰਗ ਲਈ ਵਰਲਡ ਦੇ ਅਖਾੜੇ 'ਚ ਨਿਤਰਿਆ ਤੇ ਹਿੰਦੁਸਤਾਨ ਦਾ ਰੁਸਤਮ ਬਣਿਆ। ਬਲੀ ਦੇ ਪੜ ਗਏ ਜਿੱਥੇ ਦੇਸ਼ ਦਾ ਨਾਮ ਚਾ ਕੀਤਾ ਉਸਤਾਦ ਨੂੰ ਮਾਰ ਖਾਣੀ ਪੈਂਦੀ ਹੈ ਉਸਤਾਦ ਨੂੰ ਮਾਰ ਖਾਏ ਬਿਨਾਂ ਕਿਵੇਂ ਬਿਨਾਂ ਮੁਰਸ਼ ਦਾ ਰਾਹ ਨਾ ਹੱਥ ਆਵੇ ਬਿਨਾਂ ਦੁੱਧ ਨਾ ਰਿੱਝ ਦੀ ਖੀਰ ਮੀਆਂ ਹੁਣ ਬੰਦਾ ਹੱਦ ਕੁ ਸਮਝਦਾ ਜਿਵੇਂ ਤੂੰ ਇਹਨੂੰ ਉਸਤਾਦ ਬਣਾਇਆ ਗੱਜ ਕੇ ਬੋਲੋ ਇਸ ਵਾਸਤੇ ਹਜ਼ੂਰ ਪਾਤਸ਼ਾਹ ਦੱਸ ਰਹੇ ਹਨ
ਪੰਚ ਦੂਤ ਸੰਗ ਮਹਾਂ ਅਸਾਦ
ਪੰਜ ਕਾਮਪੁਰਧ ਰੂਪੀ ਦੂਤ ਹੈ ਮਹਾਂ ਅਸਾਦ ਹੈ ਕਿਉਂਕਿ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ ਜੇ ਪੂਰਨ ਕਿਰਪਾ ਹੋ ਜਾਏ ਨਾ ਫੇਰ ਇਹ ਜਿਹੜੇ ਮਨ ਆ ਇਹ ਭਾਈ ਬਸ ਵਿੱਚ ਆਉਂਦੇ ਹਨ
ਜੀਉ ਜਹਾਨ ਪ੍ਰਾਣ ਧਨ ਤੇਰਾ
ਜਿਹਨੇ ਜੀਆ ਜਹਾਨ ਵਿੱਚ ਇਹ ਪ੍ਰਾਣ ਬਖਸ਼ੇ ਜੀਵਨ ਧਨ ਦਿੱਤਾ ਇਹ ਤੇਰੀ ਬਖਸ਼ਿਸ਼ ਹੈ ਅਸੀਂ ਇੱਥੇ ਮੇਲ ਕਰਕੇ ਬਹਿ ਆਪ ਨੂੰ ਪਾਉਣ ਡਿਆ ਜਾਂ ਰੁਪਈਆ ਹੁਣ ਇਹ ਦੂਜੇ ਦੀ ਜੇਬ 'ਚ ਜਰਾ ਕੁ ਸਾਧ ਦੀ ਜੇਬ 'ਚ ਜਰਾ ਕੁ ਕਿਸੇ ਦੀ ਜੇਬ 'ਚ ਜਿਹਦੀ ਜੇਬ 'ਚ ਆਉਂਦਾ ਉਹ ਕਹਿੰਦੇ ਮੇਰਾ ਪੈਸੇ ਪਤਾ ਨਹੀਂ ਇਹ ਸਵੇਰ ਦਾ ਕਿੱਥੇ ਕਿੱਥੇ ਘੁੰਮਦਾ ਆਇਆ ਪਰ ਜਿਹਦੀ ਜੇਬ 'ਚ ਆ ਗਿਆ ਉਹ ਕਹਿੰਦਾ ਮੇਰਾ ਇਹ ਤੇਰਾ ਕਦੋਂ ਬਣਿਆ ਇਹ ਤਾਂ ਟਿਕਦਾ ਹੀ ਨਹੀਂ ਇਹ ਤਾਂ ਤੁਰਿਆ ਹੀ ਰਹਿੰਦਾ ਇਹ ਟਿਕਦਾ ਕਿਤੇ ਪਰ ਜਿਹਦੀ ਜੇਬ 'ਚ ਆ ਜਾ ਦੇਖ ਲਓ ਪ੍ਰਾਣ ਪ੍ਰਿੰਟ 'ਤੇ ਪਿਆਰੀ ਉਹ ਇੰਨਾ ਮਾਇਆ ਨਾਲ ਪਿਆਰ ਪਾਈ ਬੈਠੇ ਹੈ ਮੇਰੀ ਮਾਇਆ ਮੇਰੀ ਮਾਇਆ ਮੇਰੀ ਮਾਇਆ ਇਹ ਬਣਦੀ ਕਿਸੇ ਦੀ ਨਹੀਂ ਪਾਈ ਮਾਇਆ ਛਲ ਤ੍ਰਿੰਡ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ ਕਹਿੰਦੇ ਖੋਦ ਖੋਦ ਕੇ ਮੂਸਾ ਮਰ ਗਿਆ ਮੌਜ ਲਈ ਭਜਾਂਗੇ ਬੂਹਾ ਖੋਡਾਂ ਫੁੱਟ ਫੁੱਟ ਮਰ ਜਾਂਦਾ ਤੇ ਸੱਪ ਵਿੱਚ ਬਣ ਜਾਂਦਾ ਚੂਹੇ ਖਾ ਲੈਂਦਾ ਨਾ ਕਬਜ਼ਾ ਕਰ ਦਿੰਦਾ ਮੌਜ ਤਾਂ ਫਿਰ ਸੱਪ ਨਾ ਲਈ ਫੁੱਟਦੀ ਚੂਹੇ ਵਿਚਾਰ ਮੌਜ ਕਾਹਦੀ ਮਿਲੀ ਇਸੇ ਤਰ੍ਹਾਂ ਖੋਦ ਖੋਦ ਕੇ ਮੂਸਾ ਮਰ ਗਿਆ ਮੌਜ ਲਈ ਭਜਾਂਗੇ ਨਾ ਛਿਣਕ ਛਿਣਕ ਕੇ ਮਾਲੀ ਮਰ ਗਿਆ ਮੌਜ ਲਈ ਭਵਰੰਗੇ ਨਾ ਮਾਲੀ ਪਾਣੀ ਛਿੜਕ ਛਿੜਕੇ ਫੁੱਲਾਂ ਨੂੰ ਮਰ ਜਾਂਦਾ ਉਹਦੀ ਮੌਜ ਲੈਂਦਾ ਭੌਰਾ ਜੋੜ ਜੋੜ ਕੇ ਸਾਂਝ ਸਾਂਝ ਕੇ ਕਿਰਪਣ ਮਰ ਗਿਆ ਮਾਇਆ ਜੋੜ ਜੋੜ ਕੇ ਸੂਮ ਮਰ ਗਿਆ ਮੌਜ ਲਈ ਵਰਤੰਗੇ ਨਾ ਉਹਨੂੰ ਵਰਤਣ ਵਾਲੇ ਮੌਜ ਲਈ ਉਲਝ ਉਲਝ ਕੇ ਦੁਨੀਆਂ ਮਰ ਗਈ ਮੌਜ ਲਈ ਸੱਤ ਸੰਗੇ ਸਾਰੀ ਦੁਨੀਆਂ ਉਲਝ ਉਲਝ ਕੇ ਮਰ ਰਹੀ ਜਿਹੜਾ ਸਤਸੰਗ ਕਰਦਾ ਹੁਣ ਮੌਜ ਲੈ ਲਈ ਬਾਕੀ ਕਈ ਕਹਿਣਗੇ ਬਾਬਾ ਜੀ ਤੁਸੀਂ ਬੜੀ ਮੌਜ ਲੈਂਦੇ ਹਾਂ ਮੈਂ ਕਿਹਾ ਆ ਜਾਓ ਚਾਰ ਦਿਨ ਤੁਰੋ ਉਹਦੇ ਨਾਲ ਲੈ ਲਓ ਮੌਜ ਕਹਿੰਦੇ ਇਹ ਵੀ ਔਖਾ ਬੜਾ ਜੇ ਸ਼ਰਾਬ ਪੀ ਲਈ ਬੜੀ ਮੌਜ ਦੇਖਣ ਨੂੰ ਮਨਾਉਂਦੇ ਬੜੀਆਂ ਮੌਜਾਂ ਲਈਆਂ ਯੁਵਾ ਕਹਿੰਦਾ ਬੜੀ ਮੌਜ ਅਤੇ ਜਿਹਦੇ ਵਿੱਚ ਦੁਬਾਲਾ ਨਿਕਲ ਜਾਂਦਾ ਇਹਦੇ ਵੱਲੋਂ ਮੌਜ ਕਿਹੋ ਜਿਹੀ ਬਣਦੀ ਗੱਜ ਕੇ ਬੋਲੋ ਇਸੇ ਤਰ੍ਹਾਂ ਪਰਾਇਆ ਸਰੀਰਾਂ ਵੱਲ ਤੁਰਦਾ ਰਿਹਾ ਅਤੇ ਜਿਹੜੇ ਕਹਿੰਦੇ ਅੱਜ ਫਲਾਨੇ ਆਸ਼ਕ ਦੀ ਭੁਗਤ ਸਵਾਰੀ ਹੈ ਕਿ ਮੌਜ ਦੇਖ ਲਓ ਕਿਹੋ ਜਿਹੀ ਨਿਕਲਦੀ ਹੈ ਡਰਾਮਾ ਕਿਹੋ ਜਿਹਾ ਬਣ ਜਾਂਦਾ ਬਣਦਾ ਡਰਾਮਾ ਕਿ ਨਹੀਂ ਮੌਜ ਵੀ ਪੁੱਠੀ ਵੀ ਪੈ ਜਾਂਦੀ ਹੈ ਇਸ ਕਰਕੇ ਮੌਜ ਤਾਂ ਮਿਲਦੀ ਹੈ ਗੁਰੂ ਕੀ ਸੰਗਤ ਵਿੱਚ ਆ ਕੇ ਗੁਰਬਾਣੀ ਤੋਂ ਸਿੱਖਿਆ ਲੈ ਕੇ ਇਹਦੇ ਅਨੁਕੂਲ ਜੀਵਨ ਬਣਾਵਾਂਗੇ ਫਿਰ ਮੌਜੀ ਮੌਜ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ ਹੁਣ ਆਪਾਂ ਕਹਿੰਦੇ ਹਾਂ ਗੁਰੂ ਗ੍ਰੰਥ ਨੂੰ ਗੁਰੂ ਮੰਨਦੇ ਹਾਂ ਮਹਾਰਾਜ ਕਹਿੰਦੇ ਬਾਣੀ ਰੋਜ਼ ਪੜ੍ਹੋ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰਿਆ ਜਿੰਦ ਕਹਿੰਦੇ ਕਿ ਆਵੋ ਸਿੱਖ ਸਤਿਗੁਰ ਕੇ ਪਿਆਰੋ ਗਾਵੋ ਸੱਚੀ ਬਾਣੀ ਜੇ ਅੱਜ ਹੁਣ ਬੱਚੇ ਬੱਚੀਆਂ ਨੂੰ ਜਾਂ ਸਿਆਣਿਆਂ ਕਈਆਂ ਨੂੰ ਖੁਸ਼ੀ ਦਾ ਜਪੁ ਜੀ ਸਾਹਿਬ ਪੜ੍ਹਿਆ ਕਹਿੰਦੇ ਨਹੀਂ ਜੀ ਅਤੇ ਫਿਰ ਗੁਰੂ ਗ੍ਰੰਥ ਸਾਹਿਬ ਗੁਰੂ ਕਿਵੇਂ ਬਣਾ ਜੇ ਇਹਨਾਂ ਨੂੰ ਗੁਰੂ ਮੰਨ ਲਿਆ ਉਹਦਾ ਵਚਨ ਮੰਨਣਾ ਚਾਹੀਦਾ ਉਹਦਾ ਕਹਿੰਦੇ ਆਪ ਹੋ ਸਿੱਖ ਸਤਿਗੁਰ ਕੇ ਪਿਆਰੇ ਹੋ ਗਾਵ ਹੋ ਸੱਚੀ ਬਾਣੀ ਬਾਣੀ ਤਾਂ ਗਾਵ ਹੋ ਗੁਰੂ ਕੇਰੀ ਬਾਣੀ ਹੈ ਸਿਰਫ ਬਾਣੀ ਅਤੇ ਸਾਡੇ ਘਰ ਰੰਗੀਨ ਟੈਲੀਵਿਜ਼ਨ ਚੱਲਦੀ ਹੈ ਅਸੀਂ ਕਰਦੇ ਹੋਣਗੇ ਕੀ ਲੱਛਣ ਸਾਡੇ ਕੀ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਇੱਕ ਪਾਸੇ ਐਕਟਰ ਦੀ ਲਾਈ ਹੋ ਇੱਕ ਪਾਸੇ ਐਕਟਰੈਸ ਦੀ ਅਤੇ ਸਾਡਾ ਨਹੀਂ ਚਿੱਤ ਲੱਗਦਾ ਸ਼ਾਇਦ ਬਾਬਿਆਂ ਦਾ ਵੀ ਨਹੀਂ ਲੱਗਦਾ ਹੁਣ ਗੱਜ ਕੇ ਬੋਲੋ ਜਾਣੀ ਸ਼ਰਮ ਨਹੀਂ ਮੰਨਦੇ ਕਿ ਮਹਾਰਾਜ ਦਾ ਚਿੱਤਰ ਲਾ ਕੇ ਇਹਨਾਂ ਲੋਕਾਂ ਦੇ ਚਿੱਤਰ ਉੱਥੇ ਲਾਉਂ ਰੰਗੀਨ ਟੈਲੀਵਿਜ਼ਨ ਉੱਤੇ ਬਾਬਾ ਦੀਪ ਸਿੰਘ ਦਾ ਚਿੱਤਰ ਰੱਖਿਆ ਹੋਇਆ ਜਦ ਵੀ ਭੀਸ਼ਮ ਸੰਗ ਹੋਏ ਇਹੋ ਜਿਹੇ ਮਹਾਂਪੁਰਖਾਂ ਦੇ ਚਿੱਤਰ ਅਤੇ ਥੱਲੇ ਸਾਹ ਸਿੰਘ ਕੰਜਰੀ ਨੱਚ ਰਹੀ ਹੈ ਸਾਡੇ ਤਾਂ ਭੇਦ ਹੀ ਕੋਈ ਨਹੀਂ ਰਹਿ ਗਿਆ। ਕੋਈ ਡਰ ਨਹੀਂ ਰਿਹਾ ਵੀ ਗੁਰੂ ਮਹਾਰਾਜ ਦਾ ਚਿੱਤਰ ਹੈ, ਇਹ ਸ਼ਹੀਦਾਂ ਦੇ ਚਿੱਤਰ ਆ, ਘਰਾਂ 'ਚ ਫਿਰ ਇਹੋ ਜਿਹਾ ਚਿੱਤਰ ਰੱਖੇ ਹੋਏ, ਲੱਚਰ ਗੀਤ ਲੱਚਰ ਚਿੱਤਰ, ਉੱਥੇ ਗੰਦੀਆਂ ਫਿਲਮਾਂ ਦਾ ਕੀ ਕੰਮ ਜਿੱਥੇ ਮਹਾਰਾਜ ਦੇ ਚਿੱਤਰ ਆ, ਗੁਟਕੇ ਰੱਖੇ ਹੋਏ, ਪੋਥੀਆਂ ਰੱਖੀਆਂ ਹੋਈਆਂ, ਕਈਆਂ ਨੇ ਘਰਾਂ 'ਚ ਪ੍ਰਕਾਸ਼ ਕੀਤੇ ਹੋਏ, ਜੇ ਚੁੱਲ੍ਹਿਆਂ 'ਤੇ ਹਾਂਡੀਆਂ ਚੜੀਆਂ ਜਿਹੜੀਆਂ ਬੋਤਲਾਂ ਦੇ ਦੌਰ ਚੱਲਦੇ, ਮਹਾਰਾਜ ਬਖਸ਼ੇ ਲਵੇ। ਗੁਰੂ ਗ੍ਰੰਥ ਸਾਹਿਬ ਦਾ ਇੱਕ ਬੰਦੇ ਜਿੰਨਾ ਭੈ ਨਹੀਂ ਰੱਖਦੇ। ਉਹ ਦਿੱਲੀ ਇੱਕ ਲੈ ਲੈ ਕਹਿੰਦੇ ਜੀ ਮਹਾਰਾਜ ਨੂੰ ਮੱਥਾ ਟੇਕ ਲਓ, ਮੈਂ ਦੇਖਾਂ ਵੀ ਕਿਹੜੇ ਕਮਰੇ ਪ੍ਰਕਾਸ਼ ਹੈ। ਬਸ ਦੱਸਦਿਆਂ ਵੀ ਸਾਹ ਸਿੰਘ ਲੱਜਾ ਹੁੰਦੀ ਹੈ, ਬਖਸ਼ੇ ਲੈ ਮਹਾਰਾਜ। ਪੌੜੀ ਜਿਹੜੇ ਕੋਠੇ 'ਤੇ ਜਿਹੜਾ ਪੌੜੀ ਦੇ ਵਿੱਚ ਝਰੋਖਾ ਹੁੰਦਾ ਨਾ, ਉਹਦੇ 'ਚ ਮਹਾਰਾਜ ਉਬੜੇ ਹੋਏ, ਗੱਜ ਕੇ ਬੋਲੋ ਆਹ ਹਾਲਤ ਹੈ। ਆਪ ਬੜੇ ਬੜੇ ਕਮਰੇ ਮੱਲ ਕੇ ਬੈੱਡ ਡਾਏ ਹੋਏ ਡਬਲ, ਡੰਨ ਉੱਪ ਦੇ ਗੱਦੇ ਵਿਛਾਏ ਗਲੀਚੇ, ਅਤੇ ਸੱਚੇ ਪਾਤਸ਼ਾਹ ਦਾ ਸਰੂਪ ਜਿੱਥੇ ਪੌੜੀ ਜੁੱਤੀਆਂ ਪਾ ਕੇ ਚੜ੍ਹਦੀ ਉਹਦੇ ਥੱਲੇ ਪ੍ਰਕਾਸ਼ ਕੀਤਾ। ਦੱਸੋ ਕਿੱਥੇ ਬਖਸ਼ੇ ਜਾਂਦੇ? ਕੋਈ ਕਦਰ ਨਹੀਂ, ਕੋਈ ਸਤਿਕਾਰ ਨਹੀਂ। ਇਹ ਸਾਡੀ ਹਾਲਤ, ਇੱਕ ਫੈਸ਼ਨ ਬਣਾ ਲਿਆ ਮਹਾਰਾਜ ਪ੍ਰਕਾਸ਼ ਕੀਤਾ ਜੀ, ਸਦਕਾ ਕਰੋ, ਪਰ ਮਹਾਰਾਜ ਤੁਹਾਨੂੰ ਗਿਆਨ ਦਾ ਪ੍ਰਕਾਸ਼ ਵੀ ਹਿਰਦੇ 'ਚ ਕਰੋ, ਸੇਵਾ ਸਿਮਰਨ ਦਾ ਪ੍ਰਕਾਸ਼ ਕਰੋ, ਸਤਿਕਾਰ ਦਾ ਪ੍ਰਕਾਸ਼ ਕਰੋ, ਅਦਬ ਕਰਨਾ ਵੀ ਸਿੱਖੋ। ਮਹਾਰਾਜ ਦਾ ਪ੍ਰਕਾਸ਼ ਕਰਨਾ, ਅਦਬ ਕਰਨਾ, ਗੱਦੀਆਂ ਲਾਉਣੀਆਂ, ਵਿਛਾਈ ਕਰਨੀ, ਤੀਏ ਦਿਨ ਜਲਦ ਟੁੱਟ ਜਾਂਦੀ ਹੈ। ਕਿਉਂ? ਪ੍ਰਕਾਸ਼ ਦਾ ਤਰੀਕਾ ਨਹੀਂ। ਫਿਰ ਜਲ ਪਾਣੀ, ਲੰਗਰ ਪਾਣੀ, ਸਹਿਜ ਪਾਠ ਕਰਨਾ, ਨਿਤਨੇਮ ਦੋਨੋਂ ਵੇਲੇ ਕਰਨਾ, ਬੱਤੀ ਕਰਨੀ, ਸਤਿਕਾਰ ਤਿਆਰ ਕਰਨਾ, ਇਹਦਾ ਬਹੁਤ ਵੱਡੀ ਸੇਵਾ ਆ। ਸਾਰੀ ਜ਼ਿੰਦਗੀ ਬੰਦੇ ਨੂੰ ਬੰਦੇ ਦੀ ਸੇਵਾ ਨਹੀਂ ਆਉਂਦੀ, ਅਤੇ ਗੁਰੂ ਦੀ ਸੇਵਾ ਹੀ ਸਿੱਖਣਾ ਨਹੀਂ ਚਾਹੁੰਦੇ? ਇਹ ਸਭ ਕੁਝ ਪਹਿਲਾਂ ਜਾਣਦੇ ਹਾਂ, ਜੰਮੇ ਹੀ ਬ੍ਰਹਮੇ ਹਾਂ। ਇਸ ਕਰਕੇ ਤਾਂ ਬਹੁਤ ਮਿਹਨਤ ਨਾਲ ਸੇਵਾ ਵੀ ਸਿੱਖਣੀ ਪੈਂਦੀ ਹੈ, ਸਿਮਰਨ ਵੀ, ਵਿਚਾਰ ਦੀ ਗੱਲ ਹੈ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹਨ ਭਾਈ
ਜਹਾਨ ਪ੍ਰਾਣ ਧਨ ਤੇਰਾ,
ਸੱਚੇ ਪਾਤਸ਼ਾਹ ਸਾਰੀਆਂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਹਨ।
ਨਾਨਕ ਜਾਨ ਸਦਾ ਹਰ ਨੇਰਾ,
ਤੇ ਜਿਹਨਾਂ ਨੇ ਐਸਾ ਜਾਣ ਲਿਆ ਗੁਰੂ ਪਰਮੇਸ਼ਰ ਨੂੰ, ਸਭ ਕੁਝ ਸਮਝ ਲਿਆ, ਉਹ ਕਹਿੰਦੇ ਉਸ ਪਰਮੇਸ਼ਰ ਨੂੰ ਸਦਾ ਨੇੜੇ ਜਾਣਦੇ। ਜਿਹੜਾ ਉਹਨੂੰ ਨੇੜੇ ਜਾਣਦਾ ਉਹ ਗਲਤ ਕੰਮ ਕਰਦਾ ਕੋਈ ਨਹੀਂ। ਜਦੋਂ ਸਮਝਦੇ ਹਾਂ ਘਰ ਵਾਲਾ ਘਰ ਨਹੀਂ, ਸਾਨੂੰ ਕਿਸੇ ਦਾ ਡਰ ਨਹੀਂ, ਤੇਰੇ ਗਲਤੀ ਹੁੰਦੀ ਹੈ। ਅਤੇ ਜੇ ਉਹਨੂੰ ਸਮਝੋ ਕੋਲ ਬੈਠਾ, ਨਿਗਟ ਖਲੋਏੜਾ, ਨਿਗਟ ਖਲੋਏ, ਉਹ ਤਾਂ ਕੋਲ ਬੈਠਾ, ਗਲਤੀ ਦੇਖੇਗਾ। ਇਸ ਵਾਸਤੇ ਸਾਧ ਸੰਗਤ ਜੀ, ਇਹ ਹੈ ਪਰਮ ਪਵਿੱਤਰ ਬਾਣੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਦੇ ਉਪਦੇਸ਼। ਜਿਹੜੇ ਮਾਈ ਭਾਈ ਇਹਨਾਂ ਵਿਚਾਰਾਂ ਨੂੰ ਗ੍ਰਹਿਣ ਕਰਨਗੇ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਉਹਨਾਂ ਦਾ ਲੋਕ ਪ੍ਰਲੋਕ ਸਫਲਾ ਔਰ ਸੇਲਾ ਬਣਾਉਣਗੇ। ਇੰਨੀਆਂ ਬੇਨਤੀਆਂ ਕਰਦੇ ਹੋਏ ਅਰਦਾਸ ਪ੍ਰਬੰਧਕਾਂ ਅਤੇ ਸੰਗਤਾਂ ਦੀ ਸੇਵਾਦਾਰ ਆਉਂਦੇ, ਰਾਮਜੀਤ ਸਿੰਘ, ਰਮਨਜੀਤ ਸਿੰਘ, ਰਮੇਸ਼ਰ ਔਰ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਤੋ ਇਸ ਤਰ੍ਹਾਂ ਭਾਈ ਹੜਕੇ ਉੱਠੋ, ਇਸ਼ਨਾਨ ਕਰੋ, ਸਵੇਰ ਦਾ ਨਿਤਨੇਮ, ਸ਼ਾਮ ਦਾ ਔਰ 24 ਘੰਟਿਆਂ ਜੋ 2.5 ਘੰਟੇ ਸਿਮਰਨ, ਦਸਮਨ ਸਾਹਿਬ ਧਾਰਮਿਕ ਕਾਰਜਾਂ ਵਿੱਚ ਖਰਚ ਕਰੋ ਔਰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ, ਰਹਿਤਾਂ ਦੀ ਕਿਰਪਾ ਭੋਗੋ, ਕਹਿਤਾਂ ਦਾ ਤਿਆਗ ਕਰੋ, ਫਿਰ ਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।